दिल्ली द्वारे खड़गुर दुशाले दियो कलाए हलवाई हट्टी जाए दरियो प्रगट होने दाए।
वाहे गुरु जी का खालसा
वाहे गुरु जी की फतेह।
धर्म रखक वैराग दी मूरत तन तन साहिब श्री गुरु तेग बहादुर पातशाह जी तिना दे पावन पवित्र अस्थान गुरुद्वारा श्री दुख निवारण साहिब विखे चावर शतर तखत दे मालक शब्दाय अवतार सर्वे कायनात तन तन साहिब श्री गुरु ग्रंथ साहिब जी दी पावन पवित्र हजूरी अंदर पिछले पैर दे सजे हुए दीवाना अंदर जुड़ बैठे गुरु सवारी गुरु खालसा साध संगत जीओ वड़भागे हो धनता दे योग हो जो साहिबां दे पावन हजूरी दे अंदर जुड़ करके अमृतमय बाणी नूं सरवण कर रहे सो गुरु घर दे कीर्तनिया पासों आप जी ने रबी बाणी दे कीर्तन सरवण कीते हन। उपरंत समा बनया है चल रहे लड़ीवार गुर इतिहास दी विचार दा कल दे प्रकरण दे अंदर आप जिया ने सरवण कीता सी कि जदो कप्तान मरे सरदार रतन सिंह भंगू जी नूं पुछदा है कि इन्हां बादशाहां दा गुरु घर दे नाल वैर किवें वधिया ते हुण रतन सिंह भंगू इस सवाल दा जवाब देंदे हन कि जिवें जिवें में पीढ़ी दर पीढ़ी बादशाह तख्त ते बैठदा आया वह कदी गुरु घर नाल सुलह कर लैंदा सी ते कदी गुरु घर प्रति अपनी नाराजगी प्रगट करदा सी पर तकरीबन लड़ाई तो सारे टाला वड़दे आए। जदों औरंगजेब तख्त ते बैठा इन्हें मन दे अंदर एक पाप धारण कीता कि मैं हिंदुआं नूं जबरी मुसलमान बनाउणा है। हुक्म दे दिता हिंदुआं नूं जबरी मुसलमान बनाया जाण लगा। हिंदुआं ने सारा सी जिहड़ा दोष ब्राह्मणा सिर धर दिता कि ब्राह्मण साडे आगू हन उहनां नूं पहलां मुसलमान बना लवो असीं वी मुसलमान बन जावांगे। ते जदों बादशाह दा हुक्म पाके ब्राह्मणा नूं बुलाया गया ब्राह्मणा नूं कहा तुसीं मुसलमान बन जाओ जो चाहुंदे हो साडे कोलों प्राप्त करो। कुछ समय दी मंग करके हुण जप तप करन लगे कश्मीर दी धरती ते अमरनाथ जो मंदर है उत्थे जाके इन्हां ने बड़ा जप तप कीता मंत्र पढ़ने कीते कोई पुकार नहीं सुनी गई। गुरु तेग बहादुर पातशाह जी दी शरण दे विच चल के आए जदों थक टुट गए किसे पासिओं किसे ने इन्हां दी बाह नहीं फड़े किसे जप तप ने किसे मंत्र ने कोई काम नहीं कीता ते गुरु नानक देव पातशाह जी दा घर इन्हां नूं नजर आया। चल के आए श्री गुरु तेग बहादुर पातशाह जी दी शरण दे विच आनंदपुर साहब दी धरती ते अपना दुख दस्या कि साडा धर्म तब्दील किया जा रहा है सानू जबरी मुसलमान बनाया जा रहा साडे जनेऊ उतारे जा रहे हैं। जदों रोए पुकार की हुण शरण दे विच चल के आए सन सतगुरु पातशाह जी ने कह दिता जाओ दिल्ली वाले दिल्ली बादशाह नू कह दिओ औरंगजेब नू जाके जे गुरु तेग बहादुर पातशाह जी मुसलमान बन जान ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਇਹ ਜਾ ਕੇ ਦਿੱਲੀ ਦੇ ਬਾਦਸ਼ਾਹ ਨੂੰ ਕਹਿ ਦੇਵੋ। ਇਹਨਾਂ ਨੇ ਇਸੇ ਤਰ੍ਹਾਂ ਕੀਤਾ, ਸਾਹਿਬਾਂ ਦਾ ਹੁਕਮ ਪਾ ਕੇ ਦਿੱਲੀ ਪੁੱਜੇ, ਬਾਦਸ਼ਾਹ ਨੂੰ ਕਿਹਾ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਬਾਦਸ਼ਾਹ ਨੇ ਹੁਣ ਸਤਿਗੁਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਇਹ ਹੁਕਮ ਕਰ ਦਿੱਤਾ ਤੇ ਆਪਣੇ ਜਿਹੜੇ ਹਲਕਾਰੇ ਸਨ ਉਹ ਭੇਜ ਦਿੱਤੇ। ਇਧਰੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਚਾਲੇ ਪਾਏ। ਰੋਪੜ ਕੀਰਤਪੁਰ ਸਾਹਿਬ ਆਦਿਕ ਸਥਾਨਾਂ ਤੋਂ ਹੁੰਦਿਆਂ ਸੰਗਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦਿਆਂ ਸਤਿਗੁਰੂ ਪਾਤਸ਼ਾਹ ਜੀ ਆਗਰੇ ਦੀ ਧਰਤੀ ਤੇ ਪਹੁੰਚੇ ਹਨ, ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਗ੍ਰਿਫਤਾਰੀ ਦਿੱਤੀ। ਆਓ ਉਸ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਵਾਸਤੇ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿੱਲੀ ਦੁਬਾਰਾ ਖੜ ਗੁਰੂ ਦੁਸ਼ਾਲੋ ਦਿਓ ਕਲਾਏ।
ਹੁਣ ਦਿੱਲੀ ਦੇ ਨਜ਼ਦੀਕ ਪਹੁੰਚਣ ਆਗਰੇ ਦੀ ਧਰਤੀ ਤੇ ਸਤਿਗੁਰ ਪਾਤਸ਼ਾਹ, ਇੱਥੋਂ ਆਗਰੇ ਦਾ ਰਹਿਣ ਵਾਲਾ ਇੱਕ ਆਜੜੀ ਸੀ ਜਿਹਦੇ ਧੀ ਜਵਾਨ ਸੀ, ਉਹਦਾ ਕਾਰਜ ਕਰਨਾ ਸੀ, ਪਰ ਆਜੜੀ ਬਹੁਤ ਗਰੀਬ ਸੀ, ਕੋਲ ਪੈਸਾ ਨਹੀਂ ਸੀ ਤੇ ਇੱਧਰ ਬਾਦਸ਼ਾਹ ਨੇ ਹੁਕਮ ਕੀਤਾ ਹੋਇਆ ਸੀ ਕਿ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਖਬਰ ਦੇਵੇਗਾ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਾਵੇਗਾ ਉਸਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ, ਬਹੁਤ ਸਾਰਾ ਧਨ ਦਿੱਤਾ ਜਾਵੇਗਾ। ਹੁਣ ਆਜੜੀ ਨੇ ਵੀ ਇਹ ਗੱਲ ਸੁਣੀ ਹੋਈ ਸੀ, ਬਾਦਸ਼ਾਹ ਦਾ ਹੁਕਮ ਸੁਣਿਆ ਹੋਇਆ ਸੀ ਤੇ ਲੋੜਵੰਦ ਸੀ। ਉਹਨੇ ਮਨ ਦੇ ਵਿੱਚ ਅਰਦਾਸਾਂ ਕਰਨ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੇਕਰ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਣ ਤੇ ਮੇਰਾ ਇਹ ਕਾਰਜ ਸਵਰ ਜਾਵੇਗਾ। ਘਟ ਘਟ ਦੀਆਂ ਜਾਣਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਪਰ ਉਪਕਾਰੀ ਦਿਆਲੂ ਸਤਿਗੁਰੂ ਕਿਰਪਾ ਦੇ ਘਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਤੇ ਇਹਦੀ ਵੀ ਅਰਦਾਸ ਪਹੁੰਚੀ ਹੈ ਤੇ ਸਤਿਗੁਰੂ ਪਾਤਸ਼ਾਹ ਆਗਰੇ ਪਹੁੰਚੇ ਤੇ ਇੱਕ ਬਾਗ ਦੇ ਵਿੱਚ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਔਰ ਇਸ ਆਜਣੀ ਨੂੰ ਬੁਲਾਇਆ। ਬੁਲਾ ਕੇ ਇੱਕ ਬਹੁਤ ਕੀਮਤੀ ਜਿਹੜੀ ਮੁੰਦਰੀ ਸੀ ਜਿਹਦੇ ਵਿੱਚ ਕੀਮਤੀ ਹੀਰਾ ਜੜਿਆ ਹੋਇਆ ਸੀ ਉਹ ਇਸ ਆਜੜੀ ਨੂੰ ਦੇਣਾ ਕੀਤੀ। ਕੀਮਤੀ ਦੁਸ਼ਾਲਾ ਦਿੱਤਾ ਕਿ ਬਾਜ਼ਾਰ ਦੇ ਵਿੱਚੋਂ ਮਠਿਆਈ ਖਰੀਦ ਕੇ ਲਿਆ ਔਰ ਇਸ ਦੁਸ਼ਾਲੇ ਦੇ ਵਿੱਚ ਪਵਾ ਕੇ ਲਿਆ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਵਿਧ ਬਣਾ ਦਿੱਤੀ। ਹੁਣ ਜਦੋਂ ਇਹ ਆਜੜੀ ਪਹੁੰਚਿਆ ਹਲਵਾਈ ਦੀ ਦੁਕਾਨ ਤੇ ਦੁਸ਼ਾਲਾ ਲੈ ਕੇ ਉਹ ਕੀਮਤੀ ਜਿਹੜੀ ਮੁੰਦਰੀ ਸੀ ਉਹ ਲੈ ਕੇ ਪਹੁੰਚਿਆ। ਜਦੋਂ ਹਲਵਾਈ ਨੂੰ ਪਹਿਲਾਂ ਮੁੰਦਰੀ ਦਿੱਤੀ ਮਠਿਆਈ ਦੀ ਖਰੀਦ ਕਰਨ ਵਾਸਤੇ, ਹਲਵਾਈ ਨੂੰ ਸ਼ੱਕ ਪਿਆ ਕਿ ਇਹਨੇ ਚੋਰੀ ਕੀਤੀ ਹੋਵੇਗੀ, ਇਸ ਗਰੀਬ ਦੇ ਕੋਲ ਇਤਨੀ ਕੀਮਤੀ ਮੁੰਦਰੀ ਕਿੱਥੋਂ ਆਈ। ਪਰ ਉਸਨੇ ਮਠਿਆਈ ਤੋਲ ਦਿੱਤੀ ਤੇ ਹੁਣ ਜਦੋਂ ਪਵਾਉਣ ਵਾਸਤੇ ਕਿਹਾ ਕੀਮਤੀ ਦੁਸ਼ਾਲਾ ਅੱਗੇ ਕੀਤਾ, ਉਹਦਾ ਜਿਹੜਾ ਸ਼ੱਕ ਸੀ ਉਹ ਪੱਕਾ ਹੋ ਗਿਆ ਕਿ ਇਸਨੇ ਵਾਕਿਆ ਕੋਈ ਚੋਰੀ ਕੀਤੀ ਹੈ। ਇਹ ਬੜਾ ਕੀਮਤੀ ਦੁਸ਼ਾਲਾ ਜਿਹਦੀ ਸਾਰ ਇਹ ਜਾਣਦਾ ਨਹੀਂ ਇਹਦੇ ਗਰੀਬ ਕੋਲ ਕਿੱਥੋਂ ਆਇਆ। ਹੁਣ ਉਸੇ ਵਕਤ ਸਿਪਾਹੀਆਂ ਨੂੰ ਬੁਲਾ ਲਿਆ ਤੇ ਸਿਪਾਹੀ ਜਦੋਂ ਚੱਲ ਕੇ ਆਏ ਸਾਜੜੀ ਨੂੰ ਤਾੜਨਾ ਕੀਤੀ, ਪੁੱਛਣਾ ਕੀਤਾ ਕਿ ਤੂੰ ਕਿੱਥੋਂ ਚੋਰੀ ਕੀਤੀ ਹੈ। ਆਜੜੀ ਨੇ ਦੱਸ ਦਿੱਤਾ ਕਿ ਘੋੜਿਆਂ ਤੇ ਕੋਈ ਚੱਲ ਕੇ ਮੇਰੇ ਕੋਲ ਬਾਗ ਦੇ ਵਿੱਚ ਆਏ ਹਨ, ਉਹਨਾਂ ਨੇ ਮੈਨੂੰ ਇਹ ਸਾਰਾ ਕੁਝ ਦਿੱਤਾ, ਮਠਿਆਈ ਖਰੀਦਣ ਵਾਸਤੇ ਭੇਜਿਆ। ਹੁਣ ਚੱਲ ਕੇ ਸਿਪਾਹੀ ਉੱਥੇ ਪਹੁੰਚੇ ਹਨ, ਦਰੋਗਾ ਸਿਪਾਹੀਆਂ ਨੂੰ ਨਾਲ ਲੈ ਕੇ ਬਾਗ ਦੇ ਵਿੱਚ ਆਇਆ ਤੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਬੈਠੇ ਹੋਏ ਸਨ ਉੱਥੇ ਪਹੁੰਚਿਆ ਹੈ।
ਹਲਵਾਈ ਹੱਟੀ ਜਾਏ ਦਰਿਓ ਪ੍ਰਗਟ ਹੋਣੇ ਦਾਏ।
ਹੁਣ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਵ ਆਪਣੀ ਗ੍ਰਿਫਤਾਰੀ ਦੇਣ ਵਾਸਤੇ ਇਹ ਕੀਮਤੀ ਦੁਸ਼ਾਲਾ ਤੇ ਉਹ ਮੁੰਦਰੀ ਦੇ ਕੇ ਭੇਜਿਆ। ਇਹ ਜਾ ਕੇ ਜਦੋਂ ਉਸਨੇ ਹੱਟੀ ਤੇ ਰੱਖਣਾ ਕੀਤਾ
ਸ਼ੋਰਤ ਪਈ ਨੁਰੰਗਾ ਫੜ ਲਿਓ
ਤੇ ਇੱਧਰ ਹੁਣ ਜਦੋਂ ਦਰੋਗਾ ਸਿਪਾਹੀ ਲੈ ਕੇ ਪਹੁੰਚਿਆ ਕਿ ਦੇਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਨ ਤੁਰਤ ਉਸੇ ਵੇਲੇ ਗ੍ਰਿਫਤਾਰ ਕੀਤਾ ਤੇ ਇਧਰ ਸਤਿਗੁਰ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੋਈ, ਸ਼ੋਹਰਤ ਪਈ, ਸਤਿਗੁਰ ਪਾਤਸ਼ਾਹ ਜੀ ਦੀ ਉਪਮਾ ਹੋਈ ਹੈ ਸਾਰੇ ਪਾਸੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਣ ਪਹੁੰਚੇ ਹਨ ਤੇ ਇਧਰ ਨਰੰਗੇ ਔਰੰਗਜ਼ੇਬ ਬਾਦਸ਼ਾਹ ਨੇ ਤੁਰਤ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਹੈ।
ਤੇ ਜਿਸ ਘਰ ਮੈਂ ਪਇਓ,
ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ ਕਿ ਜਿਸ ਗੁਰੂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਮੈਂ ਆਪਣੇ ਹਲਕਾਰੇ ਭੇਜੇ, ਉਹਨਾਂ ਨੂੰ ਜਗ੍ਹਾ ਜਗ੍ਹਾ ਤੇ ਢੂੰਡਣਾ ਕੀਤਾ, 22 ਸੂਬਿਆਂ ਦੇ ਕੋਨੇ ਕੋਨੇ ਵਿੱਚ ਉਹਨਾਂ ਦੀ ਭਾਲ ਕਰਨਾ ਕੀਤੀ, ਜਿਨ੍ਹਾਂ ਦੀ ਭਾਲ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਾਡੇ ਘਰ ਦੇ ਵਿੱਚੋਂ ਹੀ ਸਾਨੂੰ ਮਿਲ ਗਏ ਹਨ।
ਰੰਗੇ ਕੇ ਹੱਥ ਆਏ,
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੌਰੰਗੇ ਦੇ ਔਰੰਗਜ਼ੇਬ ਦੇ ਕੋਲ ਪਹੁੰਚੇ ਹਨ।
ਕਰ ਸਤਿਗੁਰ ਆਪ ਬੰਦਾਏ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਇਆ ਹੈ।
ਕੈਦ ਪਾਏ ਬੋ ਦਿਵਾਏ ਉਤਰਾਸ,
ਤੇ ਹੁਣ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕੈਦ ਕਰ ਲਿਆ, ਪਿੰਜਰੇ ਦੇ ਵਿੱਚ ਪਾ ਲਿਆ ਤੇ ਬਹੁਤ ਔਰ ਤਰਾਸ ਰਖਾਇਆ, ਬੜਾ ਡਰ ਜਿਹੜਾ ਸੀ ਉਹ ਦੇਣਾ ਕੀਤਾ, ਡਰਾਵੇ ਦਿੱਤੇ ਹਨ।
ਫਿਰ ਮੁਗਲੇ ਇੱਕ ਭੇਜਿਓ ਪਾਸ,
ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਕਰ ਲਿਆ, ਬੜੇ ਡਰਾਵੇ ਆਦਿਕ ਦੇਣਾ ਕੀਤੇ, ਫਿਰ ਉਹਨਾਂ ਇੱਕ ਆਪਣਾ ਜਿਹੜਾ ਮੁਗਲ ਸੀ ਉਹ ਸਿਪਾਹੀ ਆਪਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਭੇਜਣਾ ਕੀਤਾ ਹੈ।
ਉਟਾ ਬੋਲ ਉਤਰਾਸ ਦਿਖਾਇਆ,
ਤੇ ਇਹ ਇਹਨਾਂ ਦਾ ਸੁਭਾਅ ਹੋਇਆ ਕਰਦਾ, ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜਦੋਂ ਪੁਲਿਸ ਕਿਸੇ ਨੂੰ ਫੜ ਕੇ ਲੈ ਜਾਵੇ ਤੇ ਉਹਨੂੰ ਡਰਾਉਂਦੀ ਹੈ, ਧਮਕਾਉਂਦੀ ਹੈ, ਖੋਟੇ ਬੋਲ ਬੋਲਦੀ ਹੈ ਗੁੱਸੇ ਦੇ ਵਿੱਚ ਆ ਕੇ ਕਿ ਤੂੰ ਆਹ ਕਰਮ ਜੇ ਕੀਤਾ ਸਾਡੇ ਕੋਲ ਮੰਨ ਜਾ, ਜੇ ਨਹੀਂ ਮੰਨੇਗਾ ਤਾਂ ਅਸੀਂ ਇਹ ਕਰ ਦਿਆਂਗੇ ਜਾਂ ਉਹ ਕਰ ਦਿਆਂਗੇ, ਬੜੇ ਇਸ ਪ੍ਰਕਾਰ ਦੇ ਨਾਲ ਡਰਾਵੇ ਦਿੰਦੇ ਹਨ। ਹੁਣ ਜਦੋਂ ਇਹ ਸਿਪਾਹੀ ਚੱਲ ਕੇ ਆਇਆ ਤੇ ਆ ਕੇ ਇਸ ਨੇ ਜਿਹੜਾ ਸੀ ਉਹ ਖੋਟਾ ਬੋਲ ਜਿਹੜਾ ਬੋਲਣਾ ਕੀਤਾ, ਡਰ ਦੇਣਾ ਕੀਤਾ ਹੈ।
ਤੁਰਕ ਹੋਏ ਤਿੰਨ ਆਕ ਸੁਣਾਇਆ,
ਬੜਾ ਕੜਕ ਕੇ ਬੋਲਿਆ, ਕਹਿਣ ਲੱਗਾ ਸਾਡੀ ਗੱਲ ਮੰਨ ਲਵੋ, ਜੇ ਨਹੀਂ ਮੰਨੋਗੇ ਤਾਂ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ, ਸਜਾਵਾਂ ਦਿੱਤੀਆਂ ਜਾਣਗੀਆਂ, ਤੁਸੀਂ ਤੁਰਕ ਬਣ ਜਾਵੋ, ਮੁਸਲਮਾਨ ਬਣ ਜਾਵੋ, ਸਾਡਾ ਇਹ ਹੁਕਮ ਮੰਨ ਲਵੋ।
ਅਕੈ ਦਿਖਾਇਓ ਕਰਾ ਸਮਾਤ,
ਜੇ ਤੁਸੀਂ ਮੁਸਲਮਾਨ ਨਹੀਂ ਬਣਨਾ, ਮੁਸਲਮਾਨ ਨਹੀਂ ਬਣਨਾ ਚਾਹੁੰਦੇ ਤਾਂ ਦੂਜੀ ਗੱਲ ਫਿਰ ਤੁਸੀਂ ਕਰਾਮਾਤ ਵਿਖਾਓ, ਕੋਈ ਸ਼ਕਤੀ ਵਿਖਾਓ ਆਪਣੇ, ਕੋਈ ਕਰਾਮਾਤ ਵਿਖਾਵੋ।
ਜਿਮ ਗੁਰੂ ਅਖਾਵੇ ਦਿਖਾਓ ਸੋ ਬਾਤ,
ਜਿਵੇਂ ਤੁਸੀਂ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਹੋ, ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਉਸੇ ਤਰ੍ਹਾਂ ਦੀ ਫਿਰ ਤੁਸੀਂ ਆਪਣੀ ਕਰਾਮਾਤ ਵਿਖਾਉਣੀ ਕਰੋ।
ਜਿਮ ਤੁਮ ਪਾਤਸ਼ਾਹ ਸੱਚੋ ਸਦਵਾਵੇ,
ਤੁਸੀਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਦੁਨੀਆਂ ਦੇ ਕੋਲੋਂ ਸਦਵਾਉਂਦੇ ਹੋ, ਸਾਰੇ ਲੋਕ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ।
ਕਰ ਹਮਕੋ ਝੂਠ ਠਹਿਰਾਵੇਂ,
ਜੇ ਤੁਸੀਂ ਸਾਨੂੰ ਝੂਠੇ ਦੱਸਦੇ ਹੋ, ਦੁਨਿਆਵੀ ਬਾਦਸ਼ਾਹ ਨੂੰ ਤੁਸੀਂ ਝੂਠਾ ਬਾਦਸ਼ਾਹ ਕਹਿੰਦੇ ਹੋ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿ ਕੇ ਸਦਵਾਉਂਦੇ ਹੋ, ਤੁਸੀਂ ਕਿਸ ਪ੍ਰਕਾਰ ਦੇ ਨਾਲ ਸਾਨੂੰ ਝੂਠਾ ਬਾਦਸ਼ਾਹ ਕਹਿੰਦੇ ਹੋ?
ਨਹੀਂ ਹੋ ਮੁਸਲਮਾਨ, ਅਕੈ ਦਿਖਾਓ ਕੁਛ ਆਪਣੋ ਤਾਨ,
ਜੇ ਤੁਸੀਂ ਮੁਸਲਮਾਨ ਨਹੀਂ ਬਣਨਾ ਚਾਹੁੰਦੇ ਤਾਂ ਫਿਰ ਆਪਣਾ ਤਾਨ ਭਾਵ ਆਪਣਾ ਜ਼ੋਰ ਆਪਣੀ ਸ਼ਕਤੀ ਕੋਈ ਸਾਨੂੰ ਵਿਖਾਓ, ਜਿਸ ਸ਼ਕਤੀ ਦੇ ਸਹਾਰੇ ਤੁਸੀਂ ਬਚ ਸਕਦੇ ਹੋ, ਨਹੀਂ ਤਾਂ ਮੁਸਲਮਾਨ ਬਣ ਜਾਵੋ।
ਦਿਖਾਓ ਹਮੇ ਕੁਛ ਕਰਾ ਸਮਾਤ,
ਬਾਰ ਬਾਰ ਕਹਿ ਰਿਹਾ ਇਹ ਮੁਗਲ ਜਿਹੜਾ ਸਿਪਾਹੀ ਚੱਲ ਕੇ ਆਇਆ, ਕਹਿੰਦਾ ਕੋਈ ਨਾ ਕੋਈ ਤਾਂ ਕਰਾਮਾਤ ਸਾਨੂੰ ਜ਼ਰੂਰ ਵਿਖਾਵੋ।
ਰਾਮ ਰਾਏ ਜਿਵੇਂ ਮੰਨੇ ਬਾਤ,
ਫਿਰ ਇਹਨੇ ਹਵਾਲਾ ਦਿੱਤਾ ਬਾਬਾ ਰਾਮ ਰਾਏ ਦਾ, ਕਹਿਣ ਲੱਗਾ ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਚੱਲ ਕੇ ਆਏ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਔਰੰਗਜ਼ੇਬ ਬਾਦਸ਼ਾਹ ਨੇ ਜਿਵੇਂ ਜਿਵੇਂ ਰਾਮ ਰਾਏ ਨੂੰ ਕਰਾਮਾਤਾਂ ਵਿਖਾਉਣ ਦੇ ਵਾਸਤੇ ਕਿਹਾ ਤੇ ਬਾਦਸ਼ਾਹ ਦਾ ਹੁਕਮ ਮੰਨ ਕੇ ਬਾਬਾ ਰਾਮ ਰਾਏ ਨੇ 72 ਕਰਾਮਾਤਾਂ ਵਿਖਾਈਆਂ। ਉਹਨਾਂ ਕਰਾਮਾਤਾਂ ਦੇ ਵਿੱਚ ਬੱਕਰੇ ਨੂੰ ਜਿੰਦਾ ਕਰਨਾ, ਸੂਰਜ ਦੇ ਵਿੱਚ ਦਿਨ ਵੇਲੇ ਚੰਦਰਮਾ ਚੜਾਉਣਾ, ਦਿਨ ਵੇਲੇ ਅਸਮਾਨ ਦੇ ਵਿੱਚ ਚੰਦਰਮਾ ਚੜਾਉਣਾ, ਅਨੇਕਾਂ ਧਰਤ ਪਤਾਲ ਵਿਖਾਉਣੇ, ਇਸ ਪ੍ਰਕਾਰ ਦੀਆਂ ਅਨੇਕਾਂ ਜਿਹੜੀਆਂ ਹਨ ਉਹ ਕਰਾਮਾਤਾਂ ਬਾਦਸ਼ਾਹ ਨੂੰ ਵਿਖਾ ਕੇ ਖੁਸ਼ ਕੀਤਾ। ਤੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਬਾਬਾ ਰਾਮ ਰਾਏ ਦੇ ਕੋਲੋਂ ਇਹ ਕਰਾਮਾਤਾਂ ਵੇਖੀਆਂ ਤੇ ਔਰੰਗਜ਼ੇਬ ਉਹਦਾ ਮੁਰੀਦ ਬਣ ਗਿਆ, ਉਹਦਾ ਮੁਰੀਦ ਬਣ ਗਿਆ ਤੇ ਰਾਮ ਰਾਏ ਨੂੰ ਬਹੁਤ ਵਡਿਆਈਆਂ ਬਖਸ਼ੀਆਂ, ਬੜਾ ਮਾਣ ਦਿੱਤਾ ਹੈ।
ਦਿਖਾਓ ਹਮੇ ਕੁਛ ਕਰਾਮਾਤ,
ਇਸੇ ਤਰ੍ਹਾਂ ਤੁਸੀਂ ਵੀ ਸਾਨੂੰ ਕੋਈ ਕਰਾਮਾਤ ਬਾਬਾ ਰਾਮ ਰਾਏ ਵਾਂਗੂ ਵਿਖਾਉਣਾ ਕਰੋ।
ਦੋਹੇ ਤਬ ਸਤਿਗੁਰ ਫਿਰ ਇਮ ਕਹੋ, ਨੈ ਅੱਛਾ ਕੀਆ ਰਾਮ ਰਾਏ।
ਤੇ ਹੁਣ ਜਦੋਂ ਬਾਰ ਬਾਰ ਇਹ ਮੁਗਲ ਨੇ ਸਿਪਾਹੀ ਨੇ ਕਹਿਣਾ ਕੀਤਾ ਕਿ ਤੁਸੀਂ ਜਾਂ ਤਾਂ ਕਰਾਮਾਤ ਵਿਖਾਓ ਜਾਂ ਮੁਸਲਮਾਨ ਬਣ ਜਾਓ, ਤੇ ਜਦੋਂ ਬਾਬਾ ਰਾਮ ਰਾਏ ਦਾ ਹਵਾਲਾ ਦੇ ਕੇ ਕਿਹਾ ਜਿਵੇਂ ਉਹਨੇ ਕਰਾਮਾਤਾਂ ਵਿਖਾਈਆਂ ਤੇ ਤੁਸੀਂ ਵੀ ਵਿਖਾਓ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਰਾਮ ਰਾਏ ਨੇ ਕਰਾਮਾਤਾਂ ਵਿਖਾ ਕੇ ਚੰਗਾ ਨਹੀਂ ਕੀਤਾ, ਕਿਉਂਕਿ ਕਰਾਮਾਤ ਕਹਿਰ ਦਾ ਨਾਂ ਹੈ, ਉਹਨੇ ਗੁਰੂ ਘਰ ਤੋਂ ਉਲਟ ਰੀਤੀ ਕੀਤੀ, ਉਹਨੂੰ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ ਸੀ, ਉਹਨੇ ਚੰਗਾ ਨਹੀਂ ਕੀਤਾ। ਆਪ ਤਾਂ ਕਰਾਮਾਤਾਂ ਵਿਖਾ ਕੇ ਆਪਣੀ ਜਾਨ ਵੀ ਬਾਦਸ਼ਾਹ ਕੋਲੋਂ ਬਚਾ ਲਈ ਤੇ ਬਾਦਸ਼ਾਹ ਦੇ ਕੋਲੋਂ ਵਡਿਆਈਆਂ ਵੀ ਪ੍ਰਾਪਤ ਕਰ ਲਈਆਂ, ਪਰੰਤੂ ਇਹ ਜਿਹੜੀ ਕਰਾਮਾਤਾਂ ਵਿਖਾਉਣ ਦੀ ਰੀਤੀ ਉਹਨੇ ਚਲਾ ਦਿੱਤੀ, ਇਹ ਜਿਹੜੀ ਬਲਾ ਸੀ ਦੂਜਿਆਂ ਦੇ ਗਲ ਵਿੱਚ ਪਾ ਦਿੱਤੇ।
ਆਪ ਵਡਾਈ ਲੈ ਗਏ ਗੱਲ ਪਿਛਲਨ ਪਾਏ ਬਲਾਏ,
ਆਪਾਂ ਵਡਿਆਈਆਂ ਪ੍ਰਾਪਤ ਕਰ ਲਈਆਂ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਤੇ ਵਡਿਆਈਆਂ ਪ੍ਰਾਪਤ ਕਰਕੇ ਆਪਣੀ ਜਾਨ ਵੀ ਬਚਾ ਲਏ ਤੇ ਪਿੱਛੋਂ ਦੂਜਿਆਂ ਦੇ ਗੱਲ ਬਲਾ ਪਾ ਦਿੱਤੀ, ਦੂਜਿਆਂ ਦੇ ਵਾਸਤੇ ਜਿਹੜਾ ਔਖਾ ਕਰ ਦਿੱਤਾ।
ਪਏ ਜੋ ਦੇ ਗਏ ਉਹ ਕਰਾ ਸਮਾਤ, ਤੋ ਹਮ ਕੀ ਬਾਤ।
ਜਿਵੇਂ ਰਾਮ ਰਾਏ ਕਰਾਮਾਤਾਂ ਵਿਖਾ ਕੇ ਗਿਆ ਉਲਟ ਰੀਤੀ ਉਸਨੇ ਕੀਤੀ, ਜੇ ਬਾਬਾ ਰਾਮ ਰਾਏ ਕਰਾਮਾਤਾਂ ਨਾ ਵਿਖਾਉਂਦਾ ਤੇ ਅੱਜ ਤੁਸੀਂ ਇਹ ਗੱਲ ਸਾਨੂੰ ਨਹੀਂ ਸੀ ਕਹਿਣੀ ਕਿ ਤੁਸੀਂ ਕਰਾਮਾਤ ਵਿਖਾਓ। ਬਾਬਾ ਰਾਮ ਰਾਏ ਦੇ ਕਰਾਮਾਤਾਂ ਵਿਖਾਉਣ ਦੇ ਕਾਰਨ ਅੱਜ ਇਹ ਗੱਲ ਤੁਸੀਂ ਸਾਨੂੰ ਕਹੀ ਹੈ, ਕਰਾਮਾਤ ਵਿਖਾਉਣ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ।
ਪੀਰ ਫਕੀਰ ਨ ਲਾਗਿਓ ਪਾਪ,
ਜਿਹੜੇ ਪੀਰ ਫਕੀਰ ਹਨ ਉਹਨਾਂ ਦੇ ਸਿਰ ਪਾਪ ਲੱਗ ਗਿਆ, ਬਾਬਾ ਰਾਮ ਰਾਏ ਦੇ ਐਸਾ ਕਰਨ ਦੇ ਨਾਲ ਉਹਨੇ ਚੰਗਾ ਨਹੀਂ ਕੀਤਾ।
ਗਏ ਕਰਵਾਏ ਉਹ ਸਭ ਕੋ ਖਾਪ,
ਸਾਰਿਆਂ ਨੂੰ ਖਾਪ ਭਾਵ ਕੇ ਸਭਨਾਂ ਦੇ ਗੱਲ ਦੇ ਵਿੱਚ ਇਹ ਬਲਾ ਪਾ ਗਿਆ, ਸਾਰਿਆਂ ਦਾ ਵਿਨਾਸ਼ ਕਰ ਗਿਆ, ਇਹ ਉਹਨੇ ਚੰਗਾ ਨਹੀਂ ਕੀਤਾ, ਦੂਜਿਆਂ ਦੇ ਵਾਸਤੇ ਉਹਨੇ ਬਹੁਤ ਔਖਾ ਕਰ ਦਿੱਤਾ, ਇਹ ਸਾਰਿਆਂ ਦਾ ਉਸਨੇ ਵਿਨਾਸ਼ ਕੀਤਾ। ਐਸਾ ਕਰਕੇ
ਕਰਾਮਾਤ ਮਦ ਸਭ ਕਬ ਹੋਏ,
ਕਰਾਮਾਤ ਜਿਹੜੀ ਹੈ ਇਹ ਸਭਨਾਂ ਦੇ ਵਿੱਚ ਕਦੋਂ ਹੁੰਦੀ ਹੈ, ਕਿਉਂਕਿ ਇਹ ਇਲਾਹੀ ਤਾਕਤ ਹੈ, ਸਾਰਿਆਂ ਦੇ ਵਿੱਚ ਨਹੀਂ ਹੋਇਆ ਕਰਦੇ, ਕਿਸੇ ਕਿਸੇ ਦੇ ਵਿੱਚ ਹੁੰਦੀ ਹੈ।
ਇਨ ਕਰਾਮਾਤ ਤੁਮ ਛੱਡੋ ਨਾ ਕੋਈ,
ਇਹ ਤਾਂ ਹੁਣ ਗਲਤ ਰੀਤੀ ਹੋ ਗਈ, ਦੂਸਰਿਆਂ ਦੇ ਸਿਰ ਜਿਹੜੀ ਗੱਲ ਬਲਾ ਪਾ ਦਿੱਤੀ, ਦੂਜਿਆਂ ਵਾਸਤੇ ਰਾਮ ਰਾਏ ਨੇ ਔਖਾ ਕਰ ਦਿੱਤਾ, ਹੁਣ ਤੁਸੀਂ ਜਿਸ ਵੀ ਪੀਰ ਫਕੀਰ ਨੂੰ ਫੜੋਗੇ ਤੇ ਪੀਰ ਫਕੀਰ ਨੂੰ ਪੜ ਕੇ ਤੁਸੀਂ ਇਹੀ ਕਹੋਗੇ ਕਿ ਕਰਾਮਾਤ ਵਿਖਾ, ਤੇ ਜੇ ਉਹਦੇ ਵਿੱਚ ਕਰਾਮਾਤ ਨਾ ਹੋਈ ਜਾਂ ਉਹ ਕਰਾਮਾਤ ਨਾ ਵਿਖਾ ਸਕਿਆ ਤੇ ਤੁਸੀਂ ਉਸ ਨੂੰ ਜਿੰਦਾ ਨਹੀਂ ਛੱਡੋਗੇ।
ਕਰਾਮਾਤ ਸਤਿਗੁਰ
ਪਾਤਸ਼ਾਹ ਜੀ ਕਹਿਣ ਲੱਗੇ ਇਹ ਕਰਾਮਾਤ ਦੀ ਜਿਹੜੀ ਤੂੰ ਗੱਲ ਕਰਦਾ ਇਹ ਕਰਾਮਾਤ ਅਸੀਂ ਕਦੀ ਵੀ ਨਹੀਂ ਵਿਖਾਵਾਂਗੇ।
ਪਿਛਲਨ ਕਹਿ ਜੋ ਗੱਲ ਲਗਾਏ,
ਪਿਛਲਿਆਂ ਦੇ ਗੱਲ ਦੇ ਵਿੱਚ ਐਸੀ ਕੋਈ ਬਲਾ ਪਵੇ ਜਾਂ ਪਿਛਲਿਆਂ ਦੇ ਵਾਸਤੇ ਪਿੱਛੇ ਆਉਣ ਵਾਲਿਆਂ ਵਾਸਤੇ ਔਖਾ ਹੋਵੇ, ਦੂਜਿਆਂ ਲਈ ਕੋਈ ਐਸੀ ਔਖੀ ਵਿਧੀ ਬਣ ਜਾਵੇ ਐਸੀ ਗੱਲ ਅਸੀਂ ਕਦਾਚਿਤ ਨਹੀਂ ਕਰਾਂਗੇ।
ਕਰਾਮਾਤ ਕਹਿਰ ਸੁਮਾਏ,
ਕਰਾਮਾਤ ਕਹਿਰ ਦਾ ਨਾਮ ਹੈ, ਗੁਰੂ ਘਰ ਦੇ ਵਿੱਚ ਇਸ ਨੂੰ ਕਹਿਰ ਮੰਨਿਆ ਗਿਆ। ਕਰਾਮਾਤ ਤਾਂ ਉਹੀ ਹੋਵੇਗੀ ਨਾ, ਅਸੀਂ ਕੋਈ ਸ਼ਕਤੀ ਵਿਖਾਈਏ ਤੇ ਧਰਤੀ ਨੂੰ ਪਲਟਾ ਦਈਏ, ਭੁਚਾਲ ਲਿਆ ਦਈਏ, ਲੋਕਾਂ ਦੀਆਂ ਬਿਲਡਿੰਗਾਂ ਢਹਿ ਢੇਰੀ ਹੋ ਜਾਣ, ਨਾਸ਼ ਹੋ ਜਾਣ, ਦੁਨੀਆਂ ਦੇ ਲੋਕ ਥੱਲੇ ਦੱਬੇ ਜਾਣ, ਇਹ ਤਾਂ ਪਾਪ ਹੋਇਆ ਨਾ, ਇਹ ਕੋਈ ਕਰਾਮਾਤ ਨਾ ਹੋਈ। ਐਸਾ ਕਰਮ ਅਸੀਂ ਕਦਾ ਕਦੇ ਨਹੀਂ ਕਰਾਂਗੇ।
ਈਰਸ਼ਾ ਕੋ ਚਈਤ ਨਾਏ,
ਪੀਰ ਤੇ ਜਿਹੜੇ ਪਾਤਸ਼ਾਹ ਲੋਕ ਹਨ ਉਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ, ਦੂਸਰਿਆਂ ਤੇ ਆਪਣੀ ਤਾਕਤ ਵਿਖਾ ਕੇ ਆਪਣੀ ਬੱਲੇ ਬੱਲੇ ਕਰਵਾਉਣ ਦੇ ਲਈ, ਆਪਣੀ ਜੈ ਜੈਕਾਰ ਕਰਾਉਣ ਦੇ ਲਈ ਐਸਾ ਕਦਾਚਿਤ ਨਹੀਂ ਕਰਨਾ ਚਾਹੀਦਾ।
ਕਹਿਰ ਹਟਾਵਨ ਕੋ ਕੀਓ ਦੋ,
ਜਿਹੜੇ ਪੀਰ ਹੋਏ ਹਨ ਤੇ ਬਾਦਸ਼ਾਹ ਹੋਏ ਹਨ, ਇਹ ਉਸ ਪਰਮੇਸ਼ਰ ਨੇ ਦੋਨਾਂ ਨੂੰ ਧਰਤੀ ਤੇ ਕਹਿਰ ਹਟਾਉਣ ਦੇ ਵਾਸਤੇ ਭੇਜਿਆ। ਕਹਿਰ ਨੂੰ, ਜ਼ੁਲਮ ਨੂੰ ਖਤਮ ਕਰਨ ਦੇ ਵਾਸਤੇ ਬਾਦਸ਼ਾਹ ਤੇ ਪੀਰ ਨੂੰ ਇਸ ਦੁਨੀਆਂ ਤੇ ਭੇਜਣਾ ਕੀਤਾ ਹੈ।
ਪੀਰ ਫਕੀਰ ਕਹਿਰ ਚੈ ਖੋ,
ਪੀਰ ਤੇ ਜਿਹੜੇ ਫਕੀਰ ਹਨ ਇਹ ਕਹਿਰ ਨੂੰ ਖਤਮ ਕਰਨਾ ਚਾਹੁੰਦੇ ਹਨ।
ਦੁਹੇਰਾ ਕਰਾਮਾਤ ਨਾਮ ਕਹਿ ਰਿਹਾ ਸੋ ਹਮ ਕਰਤੇ ਨਾਏ।
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਰਾਮਾਤ ਕਹਿਰ ਦਾ ਨਾਮ ਹੈ, ਇਸ ਕਰਕੇ ਜਿਹੜੇ ਕਹਿਰ ਕਰਨ ਦੇ ਨਾਲ ਕਿਸੇ ਦਾ ਮਾੜਾ ਹੋਵੇ, ਕਿਸੇ ਨੂੰ ਦੁੱਖ ਪਹੁੰਚੇ, ਇਹ ਅਸੀਂ ਕਦੇ ਵੀ ਨਹੀਂ ਕਰਾਂਗੇ। ਸੋ ਹਮ ਕਰਤੇ ਨਾਹੀਂ, ਇਹ ਕਰਾਮਾਤ ਅਸੀਂ ਕਦੇ ਵੀ ਵਿਖਾਵਾਂਗੇ ਨਹੀਂ।
ਉੱਪਰ ਤੁਮ ਕਰੋ ਤੋ ਤੋ ਪੁੱਛੈ ਖੁਦਾਏ।
ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣਾ ਕੀਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਕਰਾਮਾਤ ਕਹਿੰਦੇ ਹੋ ਵਿਖਾਓ, ਕਹਿਰ ਦੂਜਿਆਂ ਤੇ ਢਾਉਣ ਵਾਸਤੇ ਸਾਨੂੰ ਕਹਿੰਦੇ ਹੋ ਜੋ ਅਸੀਂ ਕਦੀ ਨਹੀਂ ਕਰਾਂਗੇ, ਤੁਸੀਂ ਐ ਕਰੋ, ਤੁਸੀਂ ਸਾਡੇ ਉੱਪਰ ਐਸਾ ਕਹਿਰ ਜਿਹੜਾ ਉਹ ਕਰਨਾ ਕਰੋ, ਜਿਹੜੇ ਕਰਾਮਾਤ ਸਾਨੂੰ ਕਹਿੰਦੇ ਹੋ ਉਹ ਕਹਿਰ ਤੁਸੀਂ ਸਾਡੇ ਉੱਪਰ ਢਾਓ, ਕਹਿਰ ਕਰੋ, ਤੇ ਜਦੋਂ ਤੁਸੀਂ ਸਾਡੇ ਉੱਤੇ ਕਹਿਰ ਕਰੋਗੇ ਤਾਂ ਤਹ ਪੁੱਛੇ ਖੁਦਾਏ, ਫਿਰ ਖੁਦਾ ਤੁਹਾਡੇ ਕੋਲੋਂ ਉਹਦਾ ਹਿਸਾਬ ਲਵੇਗਾ, ਲੇਖਾ ਮੰਗੇਗਾ।
ਚੋਪੇ ਤਬ ਨੁਰੰਗਾ ਗੁੱਸਾ ਕੀਆ,
ਜਦੋਂ ਇਹ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਹੇ ਤੇ ਹੁਣ ਸੁਣਦੇ ਆ ਸਾਰ, ਔਰੰਗਜ਼ੇਬ ਬਾਦਸ਼ਾਹ ਬੜੇ ਗੁੱਸੇ ਦੇ ਵਿੱਚ ਆਇਆ, ਬੜਾ ਕ੍ਰੋਧਿਤ ਹੋਇਆ ਹੈ।
ਤੁਮ ਚਾਹਤ ਬਾਤਨ ਤੈ ਜੀਆ,
ਹੁਣ ਅੱਗੋਂ ਔਰੰਗਜ਼ੇਬ ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਨੂੰ, ਕਹਿਣ ਲੱਗਾ ਤੁਸੀਂ ਗੱਲਾਂ ਬਣਾ ਕੇ ਮੈਨੂੰ ਗੱਲਾਂ ਦੇ ਵਿੱਚ ਲਾ ਕੇ ਜਿਹੜਾ ਸਮਾਂ ਬਤੀਤ ਕਰ ਰਹੇ ਹੋ, ਤੁਹਾਡੇ ਮਨ ਵਿੱਚ ਇਹ ਖਿਆਲ ਹੋਵੇਗਾ ਕਿ ਮੈਂ ਗੱਲਾਂ ਦੇ ਨਾਲ ਔਰੰਗਜ਼ੇਬ ਨੂੰ ਪਰਚਾ ਲਵਾਂਗਾ ਤੇ ਮੇਰੀ ਜਾਨ ਬਚ ਜਾਵੇਗੀ।
ਅਕੈ ਤਾ ਹੋ ਤੂੰ ਮੁਸਲਮਾਨ, ਅਕੈ ਤਾ ਤੂੰ ਕਰ ਮਰਨ ਪਰਵਾਹ।
ਇਹ ਮੈਂ ਏਦਾਂ ਤੁਹਾਡੇ ਗੱਲਾਂ ਦੇ ਵਿੱਚ ਲਾਉਣ ਦੇ ਨਾਲ ਕਦੀ ਇਸ ਤਰ੍ਹਾਂ ਪਰਚਾਂਗਾ ਨਹੀਂ, ਤੁਹਾਡੀ ਜਾਨ ਬਖਸ਼ੀ ਨਹੀਂ ਜਾਵੇਗੀ। ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਵੋ, ਜੇ ਮੁਸਲਮਾਨ ਨਹੀਂ ਬਣਨਾ ਤੇ ਫਿਰ ਮਰਨਾ ਪ੍ਰਵਾਨ ਕਰ ਲਵੋ।
ਮਾਰੋ ਮੂੰਦ ਤੋਂ ਕੱਚੇ ਚਾਮ,
ਹੁਣ ਔਰੰਗਜ਼ੇਬ ਕਹਿਣ ਲੱਗਾ ਮੈਂ ਐਸੀ ਮੌਤ ਤੁਹਾਨੂੰ ਮਾਰਾਂਗਾ ਕਿ ਗਊ ਦਾ ਕੱਚਾ ਮਾਸ ਲੈ ਕੇ ਉਹ ਮਾਸ ਦੇ ਵਿੱਚ ਲਪੇਟ ਕੇ ਤੇ ਚੰਗੀ ਤਰ੍ਹਾਂ ਮੁੰਦ ਕੇ ਤੁਹਾਨੂੰ ਮੈਂ ਮਾਰਾਂਗਾ।
ਤਰੋਂ ਧੂਪ ਤੋਏ ਮੱਦ ਦਰਾਮ,
ਜਦੋਂ ਕੱਚੇ ਚਮੜੇ ਦੇ ਵਿੱਚ ਮੜ ਕੇ ਚੰਗੀ ਤਰ੍ਹਾਂ, ਫਿਰ ਉਹ ਮੈਂ ਜਿਹੜਾ ਕੱਚਾ ਚਮੜਾ ਧੁੱਪ ਦੇ ਵਿੱਚ ਰੱਖਾਂਗਾ ਤੇ ਜਿਉਂ ਜਿਉਂ ਚਮੜਾ ਸੁੰਗੜੇਗਾ ਤਿਉਂ ਤੋਂ ਤੁਹਾਨੂੰ ਦੁੱਖ ਪਹੁੰਚੇਗਾ, ਕਿਉਂਕਿ ਜਦੋਂ ਚਮੜਾ ਸੁੱਕਦਾ ਤੇ ਇਨਸਾਨ ਨੂੰ ਉਹਦੇ ਨਾਲ ਦੁੱਖ ਪਹੁੰਚਦਾ ਹੈ।
ਜਿਮ ਜਿਮ ਤੁਮੈ ਧੁੱਪ ਸੁਕਾਏ, ਤਿਮ ਤਿਮ ਤੁਮਕੋ ਮਿਲਾ ਸਜਾਏ।
ਜਿਵੇਂ ਜਿਵੇਂ ਧੁੱਪ ਦੇ ਵਿੱਚ ਪਿਆ ਹੋਇਆ ਚਮੜਾ ਸੁੱਕੇਗਾ, ਧੁੱਪ ਉਸ ਚਮੜੇ ਨੂੰ ਸੁਕਾਵੇਗੀ, ਤਿਵੇਂ ਤਿਵੇਂ ਤੁਹਾਨੂੰ ਸਜ਼ਾ ਪ੍ਰਾਪਤ ਹੋਵੇਗੀ, ਦੁੱਖ ਪ੍ਰਾਪਤ ਹੋਵੇਗਾ।
ਗੁਰੂ ਅਖਾਏ ਲੁੱਟ ਖਾਇਓ ਜਾਨ।
ਦੁਸ਼ਟ ਐਸੇ ਬਚਨ ਬੋਲਣ ਲੱਗਾ ਸਤਿਗੁਰ ਸ਼ਹਿਨਸ਼ਾਹ ਪਾਤਸ਼ਾਹ ਜੀ ਨੂੰ, ਕਹਿਣ ਲੱਗਾ ਗੁਰੂ ਅਖਵਾਉਂਦੇ ਹੋ ਤੁਸੀਂ ਦੁਨੀਆਂ ਤੇ, ਆਪਣੇ ਆਪ ਨੂੰ ਗੁਰੂ ਸਦਾਉਂਦੇ ਹੋ, ਲੁੱਟ ਖਾਇਓ ਜਹਾਨ, ਸਾਰਾ ਜਹਾਨ ਤੁਸੀਂ ਲੁੱਟ ਲਿਆ, ਦੁਨੀਆਂ ਦੀ ਮਾਇਆ ਤੁਸੀਂ ਇਕੱਤਰ ਕਰ ਲਈ ਹੈ।
ਅਬ ਹੋਵਤ ਨੈ ਕਿਵ ਮੁਸਲਮਾਨ।
ਮੈਂ ਵੇਖਦਾ ਹੁਣ ਤੁਸੀਂ ਕਿਵੇਂ ਮੁਸਲਮਾਨ ਨਹੀਂ ਬਣਦੇ। ਤੁਸੀਂ ਕਹਿੰਦੇ ਹੋ ਕਿ ਮੈਂ ਮੁਸਲਮਾਨ ਨਹੀਂ ਬਣਾਂਗਾ, ਆਪਣੇ ਆਪ ਨੂੰ ਗੁਰੂ ਸਦਵਾਉਂਦੇ ਹੋ, ਦੁਨੀਆਂ ਦੇ ਲੋਕ ਤੁਹਾਨੂੰ ਗੁਰੂ ਕਹਿ ਕੇ ਪੁਕਾਰਦੇ ਹਨ, ਤੇ ਮੈਂ ਵੇਖਦਾ ਹਾਂ ਕਿ ਤੁਸੀਂ ਕਿਵੇਂ ਮੁਸਲਮਾਨ ਨਹੀਂ ਬਣਦੇ।
ਕਿਆ ਮੁਸਲਮਾਨ ਸਮ ਹਿੰਦਨ ਨਾਏ।
ਤੁਸੀਂ ਦੱਸੋ ਕਿ ਜਿਹੜੇ ਮੁਸਲਮਾਨ ਹਨ ਉਹ ਹਿੰਦੂਆਂ ਦੇ ਬਰਾਬਰ ਨਹੀਂ? ਮੁਸਲਮਾਨ ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ ਉਹ ਹਿੰਦੂਆਂ ਦੇ ਬਰਾਬਰ ਨਹੀਂ ਹਨ।
ਤੈ ਤੁਮ ਜਿਮ ਨੱਠ ਨੱਠ ਜਾਏ।
ਸਾਡੇ ਪਾਸੋਂ ਮੁਸਲਮਾਨਾਂ ਦੇ ਕੋਲੋਂ ਤੁਸੀਂ ਨੱਠ ਨੱਠ ਕੇ ਦੂਰ ਜਾਂਦੇ ਹੋ, ਸਾਡੇ ਨੇੜੇ ਨੀ ਢੁਕਦੇ, ਸਾਡੇ ਤੋਂ ਦੂਰ ਭੱਜਦੇ ਹੋ।
ਤਬ ਸਤ ਗੁਰੂ ਮਨ ਕਿਓ ਵਿਚਾਰਾ, ਆਏ ਪੁੱਜਿਓ ਹੈ ਵਕਤ ਹਮਾਰਾ।
ਸਤਿਗੁਰ ਪਾਤਸ਼ਾਹ ਜੀ ਨੇ ਹੁਣ ਹਿਰਦੇ ਦੇ ਅੰਦਰ ਮਨ ਅੰਦਰ ਇਹ ਵਿਚਾਰ ਕੀਤੇ ਕਿ ਉਹ ਸਮਾਂ ਜਿਹੜਾ ਹੈ ਹੁਣ ਆਣ ਪਹੁੰਚਿਆ ਹੈ, ਉਹ ਵਕਤ ਜਿਹੜਾ ਹੈ ਉਹ ਆਣ ਪਹੁੰਚਿਆ, ਜਿਸ ਵਕਤ ਦੀ ਉਡੀਕ ਵਿੱਚ ਅਸੀਂ ਸੀ ਉਹ ਵਕਤ ਹੁਣ ਆਣ ਬਣਿਆ ਹੈ।
ਜਿਸੇ ਵਕਤ ਅਮ ਟੋਲਤ ਆਏ।
ਜਿਸ ਸਮੇਂ ਨੂੰ ਅਸੀਂ ਟੋਲਦੇ ਆ ਰਹੇ ਸੀ, ਭਾਵ ਭਾਲਦੇ ਆ ਰਹੇ ਸੀ, ਜਿਸ ਸਮੇਂ ਦੀ ਅਸੀਂ ਉਡੀਕ ਕਰ ਰਹੇ ਸੀ,
ਉਹ ਵਕਤ ਅਮ ਭਇਓ ਲਭਾਏ।
ਉਹ ਵਕਤ ਹੁਣ ਸਾਨੂੰ ਲੱਭ ਗਿਆ, ਭਾਵ ਉਹ ਵਕਤ ਆਣ ਬਣਿਆ ਹੈ, ਉਹ ਸਮਾਂ ਜਿਹੜਾ ਬਣ ਚੁੱਕਾ ਹੈ।
ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ।
ਜੇ ਦੁਨੀਆਂ ਦੇ ਵਿੱਚ ਕੋਈ ਅਣਹੋਣੀ ਗੱਲ ਹੁੰਦੀ ਹੋਵੇ ਤੇ ਤਾਂ ਉਹਦੀ ਚਿੰਤਾ ਕੀਤੀ ਜਾਵੇ। ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਵਾਪਰਦਾ ਹੈ ਉਹਦੀ ਚਿੰਤਾ ਕਾਹਦੀ ਕਰਨੀ ਹੈ।
ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ।
ਸੰਸਾਰ ਦਾ ਮਾਰਗ ਹੈ, ਇਸ ਮਾਰਗ ਤੇ ਸਭ ਨੇ ਚਲੇ ਜਾਣਾ, ਰਹਿਣ ਨਾ ਪਾਵਹੇ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜਿੰਨੇ ਵੀ ਇਸ ਸੰਸਾਰ ਦੇ ਵਿੱਚ ਆਏ ਹਨ, ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਸੰਸਾਰ ਦਾ ਇਹ ਮਾਰਗ ਹੈ, ਸਭ ਨੇ ਇੱਕ ਦਿਨ ਸੰਸਾਰ ਤੋਂ ਆਪਣੀ ਵਾਰੀ ਅਨੁਸਾਰ ਚਲੇ ਜਾਣਾ, ਕੋਈ ਵੀ ਇੱਥੇ ਸਥਿਰ ਰਹਿਣ ਵਾਲਾ ਨਹੀਂ ਹੈ।
ਦੋਹੇਰਾ ਤਬ ਸਤਿਗੁਰ ਜੀ ਜਾਣਿਓ ਸਮਾਂ ਪਹੁੰਚਿਓ ਆਏ।
ਸਤਿਗੁਰ ਪਾਤਸ਼ਾਹ ਜੀ ਨੇ ਇਹ ਹੁਣ ਜਾਣ ਲਿਆ ਕਿ ਉਹ ਸਾਡਾ ਜਿਹੜਾ ਸਮਾਂ, ਜਿਸ ਸਮੇਂ ਦੀ ਉਡੀਕ ਸੀ, ਉਹ ਸਮਾਂ ਜਿਹੜਾ ਹੈ ਹੁਣ ਆਣ ਪਹੁੰਚਿਆ ਹੈ।
ਸੋ ਅਬ ਢੀਲ ਨਾ ਚਾਹੀਏ ਇਹ ਸਿਰ ਸੀਸ ਲਗਾਏ।
ਹੁਣ ਸਾਨੂੰ ਢਿੱਲ ਨਹੀਂ ਕਰਨੀ ਚਾਹੀਦੀ, ਆਪਣਾ ਜਿਹੜਾ ਸਿਰ ਹੈ ਸੀਸ ਉਹ ਭੇਟ ਕਰ ਦੇਣਾ ਚਾਹੀਦਾ, ਜਿਹੜਾ ਠੀਕਰਾ ਸਰੀਰ ਦਾ ਇਹ ਇੰਨਾ ਬਾਦਸ਼ਾਹ ਦੇ ਸਿਰ ਤੇ ਭੰਨ ਦੇਣਾ ਚਾਹੀਦਾ ਹੈ, ਇਹ ਪਾਪ ਇਹਨਾਂ ਦੇ ਸਿਰ ਤੇ ਸਾਨੂੰ ਹੁਣ ਲਗਾ ਦੇਣਾ ਚਾਹੀਦਾ ਹੈ।
ਜੋ ਪਏ ਤਬ ਸਤਿਗੁਰ ਨੇ ਐਸ ਉਚਾਰਾ।
ਹੁਣ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣਾ ਕੀਤਾ ਹੈ,
ਹਮਰਾ ਇਸ਼ਟ ਦੇਖੋ ਤੁਮ ਭਾਰਾ।
ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ, ਹੁਣ ਦੇਖ ਸਾਡਾ ਧਰਮ ਸਾਡਾ ਇਸ਼ਟ ਕਿੰਨਾ ਭਾਰੀ ਤੇ ਕਿੰਨਾ ਬਲੀ ਹੈ, ਇਹ ਹੁਣ ਤੂੰ ਆਪਣੇ ਸਾਹਮਣੇ ਦੇਖੇਗਾ।
ਕਰਾਮਾਤ ਹਮ ਐਸ ਦਿਖਾਈ, ਹਮਰਾ ਸਿਰ ਤੂੰ ਪਾਵੈ ਨਾਏ।
ਕਹਿਣ ਲੱਗੇ ਤੂੰ ਕਰਾਮਾਤ ਵੇਖਣੀ ਚਾਹੁੰਦਾ ਹੈ, ਲੈ ਹੁਣ ਤੈਨੂੰ ਅਸੀਂ ਕਰਾਮਾਤ ਵਿਖਾਵਾਂਗੇ। ਉਹ ਕਰਾਮਾਤ ਕਿਹੜੀ ਹੋਵੇਗੀ ਕਿ ਸਾਨੂੰ ਜਦੋਂ ਤੂੰ ਸ਼ਹੀਦ ਕਰੇਗਾ ਸਾਡਾ ਸੀਸ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਸਾਡਾ ਸੀਸ ਤੈਨੂੰ ਭਾਲਿਆਂ ਵੀ ਨਹੀਂ ਮਿਲੇਗਾ, ਸਾਡਾ ਸੀਸ ਤੇਰੇ ਹੱਥ ਨਹੀਂ ਲੱਗੇਗਾ।
ਅਮਰੇ ਸਿਰ ਕੋ ਤੇਗ ਲਗਈਆ ਕਟੈ ਨ ਸੋ ਕਰਾਮਾਤ ਦਿਖਈਆ।
ਜਿਹੜੀ ਤੇਗ ਦੇ ਨਾਲ ਤੂੰ ਦੂਜਿਆਂ ਤੇ ਜ਼ੁਲਮ ਕਰਦਾ, ਜਿਹੜੀ ਤੇਗ ਤੇਰੀ ਦੂਜਿਆਂ ਤੇ ਚੱਲਦੀ ਹੈ ਉਹ ਤੇਗ ਤੂੰ ਆਪਣੀ ਮੰਗਵਾ ਲੈ। ਉਹ ਤੇਗ ਜਦੋਂ ਸਾਡੇ ਸੀਸ ਨੂੰ ਲਗਾਵੇਗਾ ਤੇ ਉਹ ਤੇਰੀ ਤੇਗ ਸਾਡਾ ਸੀਸ ਕੱਟ ਨਹੀਂ ਸਕੇਗੀ, ਇਹ ਸਾਡੀ ਕਰਾਮਾਤ ਹੋਵੇਗੀ।
ਤਲਵਾਰ ਤਿੱਖੀ ਕੋ ਲਿਆਇਓ ਬੇਸ, ਚੱਲ ਪਇਓ ਤਿਸ ਜੋ ਕਟਤ ਹਮੇਸ਼।
ਉਹ ਤੇਰੀ ਤਿੱਖੀ ਤਲਵਾਰ ਲੈ ਕੇ ਆ, ਜਿਹੜੇ ਤਿੱਖੀ ਤਲਵਾਰ ਦੇ ਨਾਲ ਤੂੰ ਹਰ ਰੋਜ਼ ਅਨੇਕਾਂ ਜੀਵਾਂ ਨੂੰ ਕੱਢਦਾ ਘਾਤ ਕਰਦਾ, ਉਹ ਤਿੱਖੀ ਤਲਵਾਰ ਔਰੰਗਜ਼ੇਬ ਤੂੰ ਮੰਗਵਾ। ਉਹ ਤੇਰੀ ਤਿੱਖੀ ਤਲਵਾਰ ਸਾਡਾ ਇੱਕ ਰੋਮ ਵੀ ਕੱਟ ਨਹੀਂ ਸਕੇਗੇ।
ਦੋਹੇਰਾ ਐਸੇ ਐਸੇ ਬਚਨ ਕਹਿ ਗੁਰ ਬੈਠੇ ਚੌਕੀ ਨਾਏ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਬਚਨ ਜਦੋਂ ਔਰੰਗਜ਼ੇਬ ਨੂੰ ਕਹੇ, ਐਸੇ ਬਚਨ ਕਹਿ ਕੇ ਸਤਿਗੁਰ ਪਾਤਸ਼ਾਹ ਜੀ ਸ਼ੀਸ਼ ਗੰਜ ਸਾਹਿਬ ਦੇ ਸਾਹਮਣੇ ਖੂਹੀ ਦੇ ਜਲ ਦੇ ਨਾਲ ਇਸ਼ਨਾਨ ਕੀਤਾ, ਬੋੜ ਦੀ ਛਾਵੇਂ ਚੌਂਕੀ ਡਾਹ ਕੇ ਸਤਿਗੁਰ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਬੈਠ ਗਏ ਹਨ।
ਤੇਗ ਲਗਵਾਈ ਸ਼ੀਸ ਨਿਜ ਐਸੇ ਛਲ ਕੋ ਨਾਏ।
ਤੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਜਾਣ ਲਿਆ ਸੀ ਕਿ ਇਹ ਪਾਪੀ ਮਾੜੀ ਮਤ ਵਾਲਾ ਜਿਹੜਾ ਕਹਿੰਦਾ ਮੈਂ ਕੱਚੇ ਚਮੜੇ ਦੇ ਵਿੱਚ ਮੜ ਕੇ ਤੁਹਾਨੂੰ ਖਤਮ ਕਰ ਦੇਵਾਂਗਾ, ਇਹ ਦੁਸ਼ਟਤਾ ਦੁਸ਼ਟ ਬਿਰਤੀ ਵਾਲਾ ਐਸਾ ਕਰਨ ਤੋਂ ਹਟੇਗਾ ਨਹੀਂ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਹਦੀ ਬਿਰਤੀ ਨੂੰ ਘੁਮਾ ਦਿੱਤਾ, ਇਹਦੇ ਨਾਲ ਹੁਣ ਛਲ ਕੀਤਾ, ਇੱਥੇ ਇਹਨੂੰ ਧਿਆਨ ਦੇ ਵਿੱਚ ਨਹੀਂ ਆਉਣ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸੀਸ ਦੀ ਗੱਲ ਕਹਿ ਕੇ ਤੇ ਇਹਦਾ ਮਨ ਜਿਹੜਾ ਸੀ ਉਹ ਭਰਮਾ ਦਿੱਤਾ, ਤੇ ਹੁਣ ਇਹ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕਰਨਾ ਚਾਹੁੰਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਬਚਨ ਕਿਹਾ ਸੀ ਕਿ ਤੇਰੀ ਤਲਵਾਰ ਸਾਡਾ ਸੀਸ ਕੱਟ ਨਹੀਂ ਸਕੇਗੀ, ਉਹ ਤਲਵਾਰ ਦੇ ਉੱਤੇ ਪਹਿਲਾਂ ਕਾਗਜ਼ ਲਪੇਟਿਆ ਗਿਆ, ਧਾਗਾ ਉੱਪਰ ਦੀ ਲਪੇਟਿਆ ਗਿਆ ਤਾਂ ਕਿ ਤੈਨੂੰ ਪਤਾ ਲੱਗ ਜਾਵੇ ਕਿ ਤਲਵਾਰ ਦੇ ਨਾਲ ਸੀਸ ਅਲੱਗ ਹੋਇਆ ਜਾਂ ਸਤਿਗੁਰੂ ਪਾਤਸ਼ਾਹ ਜੀ ਦੀ ਕੋਈ ਕਰਾਮਾਤ ਵਰਤੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਚੌਂਕੜਾ ਮਾਰ ਕੇ ਬੈਠੇ ਹਨ ਤੇ ਉਹਨ ਤੇਗ ਲੈ ਕੇ ਆਇਆ ਜਲਾਦ, ਤੇਗ ਜਿਹੜੀ ਸੀ ਬੜੀ ਤਿੱਖੀ, ਜਦੋਂ ਉਹਨੇ ਚਲਾਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਦੇ ਕੋਲ ਪਹੁੰਚਣ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਆਪੇ ਧੜ ਦੇ ਨਾਲੋਂ ਅਲੱਗ ਹੋ ਗਿਆ। ਇਹ ਜਲਾਦ ਦੀ ਤਲਵਾਰ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਨੂੰ ਕੱਟ ਨਹੀਂ ਸਕੀ, ਉਹ ਕਾਗਜ਼ ਵੀ ਉਸੇ ਤਰ੍ਹਾਂ ਸਹੀ ਸਲਾਮਤ ਰਿਹਾ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸੀਸ ਜਿਹੜਾ ਸੀ ਉਹ ਧੜ ਦੇ ਨਾਲੋਂ ਅਲੱਗ ਕੀਤਾ ਹੈ।
ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰੜ ਨਾ ਦੀਆ।
ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸੀਸ ਜਿਹੜਾ ਭੇਟ ਕੀਤਾ ਹੈ, ਆਪਣਾ ਸੀਸ ਜਿਹੜਾ ਦਿੱਤਾ ਹੈ ਉਹ ਆਪਣੀ ਜਾਨ ਬਚਾਉਣ ਵਾਸਤੇ ਜਾਂ ਕਿਤੇ ਆਪਣੀ ਵਡਿਆਈ ਵਾਸਤੇ ਨਹੀਂ, ਉਹਨਾਂ ਹਿੰਦੂਆਂ ਦਾ ਧਰਮ ਬਚਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸੀਸ ਭੇਟ ਕੀਤਾ ਹੈ। ਹਿੰਦੁਸਤਾਨ ਦੀ ਰਾਖੀ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸੀਸ ਜਿਹੜਾ ਸੀ ਉਹ ਦੇ ਦਿੱਤਾ ਪਰ ਸਿਰ ਨਾ ਦਿਓ, ਆਪਣਾ ਜਿਹੜਾ ਬਚਨ ਸੀ ਉਹਦੇ ਤੋਂ ਟਲੇ ਨਹੀਂ ਹਨ।
ਪਰ ਸਿਰ ਨਾ ਦਿਓ ਆਪਣੋ ਧਰਮ ਕਰਮ ਰੱਖ ਲਿਓ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਧਰਮ ਤੇ ਕਰਮ ਦੋਵੇਂ ਰੱਖ ਲਏ। ਉਹ ਚਾਹੁੰਦਾ ਸੀ ਸਰੀਰ ਨੂੰ ਕੱਚੇ ਚਮੜੇ ਦੇ ਵਿੱਚ ਮੜ ਕੇ ਖਤਮ ਕਰਨਾ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੀ ਬਿਰਤੀ ਨੂੰ ਘੁਮਾ ਕੇ ਐਸਾ ਇਹ ਖੇਲ ਰਚਿਆ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਕਰਮ ਤੇ ਧਰਮ ਜਿਹੜੇ ਦੋਵੇਂ ਬਚਾ ਲਏ ਹਨ।
ਤਿਲਕ ਜੰਜੂਰਾ ਕਾ ਪ੍ਰਭ ਤਾਕਾ ਕਿਨੋ ਬਦੋ ਕਲੂ ਮੈਂ ਸਾਕਾ, ਚਰਮ ਕਰੈ ਕੱਚੇ ਤੇ ਸਰੀਰ ਬਚਾਇਓ ਤੁਰਕਨ ਕੇ ਸਿਰ ਚੀਤ ਲਗਾਇਓ।
ਇਸ ਪ੍ਰਕਾਰ ਦੇ ਨਾਲ ਕੱਚੇ ਚਮੜੇ ਦੇ ਵਿੱਚ ਮੜਨ ਤੋਂ ਆਪਣੇ ਸਰੀਰ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਚਾ ਲਿਆ। ਕੱਚੇ ਚਮੜੇ ਦੇ ਵਿੱਚ ਮੜਨ ਤੋਂ ਆਪਣੇ ਸਰੀਰ ਦੀ ਰੱਖਿਆ ਕਰਨ ਲਈ ਬਚਾ ਲਿਆ। ਤੁਰਕਣ ਕੈ ਸਿਰ ਸੀਸ ਲਗਾਇਓ ਤੇ ਆਪਣਾ ਸੀਸ ਭੇਟ ਕਰਕੇ ਤੁਰਕਾਂ ਦੇ ਸਿਰ ਤੇ ਇਹ ਪਾਪ ਜਿਹੜਾ ਹੈ ਮੜ ਦਿੱਤਾ ਹੈ, ਦੋਸ਼ ਦੇ ਦਿੱਤਾ ਹੈ।
ਮੂਰਨ ਯੈ ਕਲਾ ਨ ਜਾਣੇ।
ਉਹ ਮੂਰਖ ਔਰੰਗਜ਼ੇਬ ਬਾਦਸ਼ਾਹ ਜਿਹੜਾ ਆਪਣੇ ਆਪ ਨੂੰ ਬੜਾ ਚਤਰਵਾਨ ਵਿਖਾਉਂਦਾ, ਉਹ ਇਹ ਸਤਿਗੁਰ ਪਾਤਸ਼ਾਹ ਜੀ ਦੀ ਕਲਾ ਨੂੰ ਜਾਣ ਨਹੀਂ ਸਕਿਆ ਹੈ।
ਫਿਰ ਲਾਵਨ ਗੱਲ ਠਾਨੇ।
ਹੁਣ ਮਨ ਦੇ ਵਿੱਚ ਸੋਚਦਾ ਹੈ ਕਿ ਇਹ ਤਾਂ ਸਾਡੇ ਸਿਰ ਸਾਰਾ ਦੋਸ਼ ਮੜਿਆ ਗਿਆ, ਇਹ ਜਿਹੜਾ ਪਾਪ ਸਾਡੇ ਸਿਰ ਲੱਗ ਗਿਆ ਹੈ।
ਠੀਕਰ ਫੋਰ ਦਲੀਤ ਸਿਰ ਪਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨੂੰ ਆਨ, ਯੋ ਸਤਿਗੁਰ ਬਡ ਸਾਕਾ ਕੀਓ ਪਰ ਸਵਾਰਥ ਚ ਮੇਰ ਸਿਰ ਦਿਓ।
ਪਰ ਸਵਾਰਥ ਵਾਸਤੇ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਸੀਸ ਹੈ ਉਹ ਦੇ ਦਿੱਤਾ। ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਵੱਡਾ ਸਾਕਾ ਕੀਤਾ। ਅੱਜ ਤੱਕ ਦੁਨੀਆਂ ਦੇ ਵਿੱਚ ਐਸਾ ਕੋਈ ਨਹੀਂ ਹੋਇਆ, ਐਸਾ ਧਰਮੀ ਕੋਈ ਨਹੀਂ ਆਇਆ ਜਿਹਨੇ ਸਾਹਮਣੇ ਮੌਤ ਦੇ ਮੁਕਾਬਲਾ ਕਰਕੇ, ਮੂੰਹੋਂ ਮੌਤ ਨੂੰ ਮੰਗ ਕੇ ਉਹਦਾ ਮੁਕਾਬਲਾ ਕੀਤਾ, ਸ਼ਹੀਦੀ ਪ੍ਰਾਪਤ ਕੀਤੀ, ਔਰ ਉਹ ਵੀ ਦੂਸਰਿਆਂ ਦਾ ਧਰਮ ਬਚਾਉਣ ਦੇ ਵਾਸਤੇ, ਆਪਣੇ ਨਿੱਜ ਸਵਾਰਥ ਵਾਸਤੇ ਨਹੀਂ, ਹਿੰਦੂਆਂ ਦਾ ਧਰਮ ਬਚਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸੀਸ ਭੇਟ ਕੀਤਾ। ਅੱਜ ਜਿਹੜੇ ਧਰਮੀ ਹਿੰਦੂ ਹਨ, ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਯਾਦ ਰੱਖਦੇ ਹਨ, ਉਹ ਆਪਣੇ ਘਰ ਪਰਿਵਾਰ ਦੇ ਵਿੱਚ ਜਾਂ ਜਿੱਥੇ ਬੈਠਦਿਆਂ ਨੇ ਗੱਲ ਕਰਦੇ ਹਨ ਕਿ ਪਹਿਲਾਂ ਸਭ ਤੋਂ ਸਵੇਰੇ ਉੱਠ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਸੀਸ ਝੁਕਾਉਣਾ ਕਰੋ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੋ, ਜਿਨ੍ਹਾਂ ਦੇ ਕਾਰਨ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਕਾਇਮ ਹਾਂ, ਸਾਡਾ ਧਰਮ ਬਚਿਆ ਹੈ।
ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ।
ਇਸ ਪ੍ਰਕਾਰ ਦੇ ਨਾਲ ਆਪਣਾ ਸਰੀਰ ਰੂਪੀ ਠੀਕਰਾ ਗੁਰੂ ਪਾਤਸ਼ਾਹ ਜੀ ਨੇ ਭੰਨ ਕੇ ਜਿਹੜਾ ਦੋਸ਼ ਸੀ ਉਹ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਲਗਾਇਆ। ਪ੍ਰਭੁਰ ਕੀਆ ਪਿਆਨ ਸੱਚਖੰਡ ਨੂੰ ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਪਿਆਨਾ ਕੀਤਾ ਹੈ।
ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨੂੰ ਆਨ,
ਸਤਿਗੁਰ ਪਾਤਸ਼ਾਹ ਜੀ ਨੇ ਜਿਹੜਾ ਐਸਾ ਸਾਕਾ ਵਰਤਾਇਆ ਇਹ ਹੋਰ ਸੰਸਾਰ ਦੇ ਵਿੱਚ ਅੱਜ ਤੱਕ ਕੋਈ ਐਸਾ ਧਰਮੀ ਨਹੀਂ ਹੋਇਆ ਜਿਹਨੇ ਇਸ ਤਰ੍ਹਾਂ ਆਪਣੇ ਆਪ ਦਾ ਦੂਸਰਿਆਂ ਦੇ ਪ੍ਰਤੀ ਬਲੀਦਾਨ ਦਿੱਤਾ ਹੋਵੇ, ਦੂਸਰਿਆਂ ਦੇ ਲਈ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਹੋਵੇ। ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੋਏ ਹਨ।
ਤੇਗ ਬਹਾਦਰ ਕੇ ਚਲ ਭਇਓ ਜਗਤ ਕੋ ਸੋਕ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਦੋਂ ਸ਼ਹਾਦਤ ਹੋਈ, ਗੁਰੂ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਪਿਆਰੇ ਸਿੱਖ ਸਨ ਗੁਰੂ ਸ਼ਰਨ ਦੇ ਵਿੱਚ ਆਉਣ ਵਾਲੇ, ਉਹਨਾਂ ਦੇ ਹਿਰਦਿਆਂ ਨੂੰ ਦੁੱਖ ਪਹੁੰਚਿਆ ਕਿ ਦੁਨੀਆਂ ਦੀ ਸੋਚ ਜਿੱਥੇ ਤੱਕ ਕੰਮ ਕਰਦੀ ਹੈ ਉਹਨਾਂ ਹੀ ਸੋਚ ਸਕਦੇ ਹਨ, ਉਹਨਾਂ ਨੂੰ ਭਾਰੀ ਦੁੱਖ ਪਹੁੰਚਿਆ, ਮਨਾਂ ਨੂੰ ਠੇਸ ਪਹੁੰਚੀ ਹੈ, ਤੇ ਉਧਰ ਹੈ ਹੈ
ਸਭ ਜਗ ਪਿਓ ਜੈ 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 ਸੁਰ ਲੋਕ।
ਸਤਿਗੁਰ ਪਾਤਸ਼ਾਹ ਜੀ ਦੀ ਸ਼ਹਾਦਤ ਹੋਣ ਦੇ ਨਾਲ ਹਾਹਾਕਾਰ ਮਚ ਗਈ ਹੈ, ਦੁਨੀਆਂ ਦੇ ਲੋਕ ਹਾਹਾਕਾਰ ਕਰਨ ਲੱਗ ਪਏ ਹਨ, ਪਰ ਉਧਰ ਜਦੋਂ ਸਤਿਗੁਰ ਪਾਤਸ਼ਾਹ ਜੀ ਸੱਚਖੰਡ ਪਹੁੰਚੇ ਹਨ ਜੈ 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 ਸੁਰ ਲੋਕ, ਉਹ ਇੰਦਰ ਲੋਕ ਦੇ ਜਿਹੜੇ ਦੇਵਤੇ ਹਨ ਉਹ ਜੈ ਜੈਕਾਰ ਕਰਨ ਲੱਗੇ ਹਨ, ਜੈ ਜੈਕਾਰ ਦੇ ਜਕਾਰੇ ਲਾਉਣ ਲੱਗੇ ਹਨ, ਕਹਿੰਦੇ ਧੰਨ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਤੁਸੀਂ ਧੰਨ ਹੋ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਕਾਰੇ ਲਾ ਰਹੇ ਹਨ।
ਐਸ ਚਰਿੱਤਰ ਸਤਿਗੁਰ ਕੀਓ ਭਇਓ ਤੁਰਕ ਪਛੇਮਾਨ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਐਸਾ ਕੌਤਕ ਕੀਤਾ ਤੇ ਭਇਓ ਤੁਰਕ ਪਛੇਮਾਨ, ਹੁਣ ਜਿਹੜਾ ਇਹ ਤੁਰਕ ਸੀ ਮੁਗਲ ਬਾਦਸ਼ਾਹ ਬੜਾ ਪਛੇਮਾਨ ਹੋਇਆ, ਬੜਾ ਹੈਰਾਨ ਹੋਇਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸਰੀਰ ਰੂਪੀ ਠੀਕਰਾ ਭਣ ਕੇ ਸਿਰ ਦੇ ਕੇ ਦੋਸ਼ ਜਿਹੜਾ ਸਾਡੇ ਸਿਰ ਉੱਤੇ ਲਗਾ ਦਿੱਤਾ ਹੈ।
ਨੌ ਰੰਗੇ ਤਬ ਚੂਰਿਓ ਹਮ ਸਕੇ ਨਾ ਚੇਤ ਪਛਾਨ।
ਪਾਪੀ ਨੁਰੰਗਾ ਝੂਰਨ ਲੱਗਾ, ਮਨ ਦੇ ਵਿੱਚ ਝੂਰਦਾ ਕਿ ਮੇਰੇ ਸਿਰ ਪਾਪ ਲੱਗ ਗਿਆ, ਇਹ ਸਾਰਾ ਦੋਸ਼ ਮੇਰੇ ਸਿਰ ਤੇ ਆ ਗਿਆ, ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਿੱਤਰ ਨੂੰ ਪਹਿਚਾਣ ਨਹੀਂ ਸਕਿਆ, ਸਤਿਗੁਰੂ ਜੀ ਦੇ ਇਸ ਕੌਤਕ ਨੂੰ ਜਾਣ ਨਹੀਂ ਸਕਿਆ।
ਨੋਰੰਗਾ ਦਿਲ ਖੋਫ ਫਟਿਓ ਹਿੰਦੂਆਂ ਨੂੰ ਜ਼ੁਲਮ ਕਰਨ ਤੇ ਹਟਿਓ।
ਔਰੰਗਜ਼ੇਬ ਬਾਦਸ਼ਾਹ ਬੜਾ ਮਨ ਦੇ ਅੰਦਰ ਡਰਿਆ, ਬੜਾ ਖੌਫ ਬਣਿਆ, ਇਹਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਡਰ ਗਿਆ। ਤੇ ਹੁਣ ਉਸੇ ਵਕਤ ਜਿਹੜਾ ਹਿੰਦੂਆਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਹਿੰਦੂਆਂ ਦੇ ਜਨੇਊ ਜਿੱਥੇ ਜਿੱਥੇ ਵੀ ਉਤਾਰੇ ਜਾ ਰਹੇ ਸਨ, ਉਸੇ ਦਿਨ ਤੋਂ ਇਹ ਪਾਪ ਕਰਮ ਬੰਦ ਹੋ ਗਿਆ, ਹਿੰਦੂਆਂ ਦੇ ਜਨੇਊ ਜਿਹੜੇ ਉਤਰ ਰਹੇ ਸਨ ਉਹ ਉਤਰਨੇ ਬੰਦ ਹੋ ਗਏ ਹਨ।
ਧੀਰੀ ਧੀਰੀ ਰਹਿ ਗਈ ਸਾਰੇ ਭਈ ਮਾਲਕ ਕੇ ਦੁਆਰ ਪੁਕਾਰੇ।
ਸਾਰੇ ਪਾਸੇ ਜਿਹੜੇ ਧੀਰਜ ਹੋ ਗਈ ਹੈ, ਸਾਰੇ ਪਾਸੇ ਸ਼ਾਂਤੀ ਵਰਤ ਗਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਜਿਹੜਾ ਪਾਪੀ ਪਾਪ ਕਰ ਰਿਹਾ ਸੀ, ਜ਼ੁਲਮ ਕਰ ਰਿਹਾ ਸੀ, ਉਸ ਜ਼ੁਲਮ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਠੱਲ ਪਾ ਦਿੱਤੀ, ਰੋਕ ਦਿੱਤਾ ਹੈ। ਸਾਰੇ ਪਾਸੇ ਸ਼ਾਂਤੀ ਵਰਤ ਗਏ, ਭਾਈ ਮਾਲਕ ਕੇ ਦੁਆਰ ਪੁਕਾਰੇ, ਜਿਹੜੀ ਪੁਕਾਰ ਕੀਤੀ ਸੀ ਮਾਲਕ ਦੇ ਦੁਆਰ ਤੇ ਉਹ ਪ੍ਰਵਾਨ ਹੋਈ ਹੈ।
ਪਰੀ ਪੁਕਾਰ ਦਰਬਾਰ ਸੱਚ ਮਾਲਕ ਕੀ ਉਹ ਵਿਚਾਰ।
ਉਹ ਜਿਹੜੀ ਇਹ ਪੁਕਾਰ ਕਰ ਰਹੇ ਸਨ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਉਹ ਜਦੋਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪੁਕਾਰ ਕਰਦੇ ਸਨ, ਉਹ ਪੁਕਾਰ ਜਿਹੜੀ ਉਸ ਸੱਚੇ ਦਰਬਾਰ ਦੇ ਵਿੱਚ ਪਹੁੰਚੇ ਤੇ ਮਾਲਕ ਨੇ ਹੁਣ ਵਿਚਾਰ ਕੀਤੀ ਹੈ ਕਿ ਕੀ ਕਰਨਾ ਚਾਹੀਦਾ ਹੈ, ਉਹ ਸਾਰੀ ਸੋਚ ਵਿਚਾਰ ਕੀਤੀ ਹੈ।
ਵੀਰ ਪੈਗੰਬਰ ਪੁਰਖ ਕੇ ਦਰਬਾਰੋਂ ਦੇ ਨਿਕਾਰ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕੀਤਾ ਤੇ ਸੱਚੇ ਦਰਬਾਰ ਦੇ ਵਿੱਚ ਪਹੁੰਚੇ ਹਨ, ਕਹਿੰਦੇ ਇੱਧਰ ਦਿੱਲੀ ਦੇ ਵਿੱਚ ਪਾਤਸ਼ਾਹੀ ਇਹਨਾਂ ਦੀ ਢਿੱਲੀ ਪੈ ਗਈ, ਜੜ ਪੱਟ ਦਿੱਤੀ, ਉਧਰ ਸੱਚੇ ਦਰਬਾਰ ਦੇ ਵਿੱਚ ਜਿਹੜੇ ਇਹਨਾਂ ਦੇ ਪੀਰ ਪੈਗੰਬਰ ਜਾ ਕੇ ਬੈਠਦੇ ਸਨ ਉਹਨਾਂ ਨੂੰ ਵੀ ਧੱਕੇ ਮਾਰ ਕੇ ਦਰਗਾਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ।
ਸੱਚ ਖੰਡ ਤੇ ਤਬੈ ਨਿਕਾਰੇ ਡੇਰਾ ਦੀਨੋ ਪਿਛੇ ਦਰਬਾਰੇ।
ਉਸੇ ਵਕਤ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਦੇ ਪੀਰ ਪੈਗੰਬਰਾਂ ਨੂੰ ਸੱਚ ਖੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਬਾਹਰ ਕੱਢ ਕੇ ਕਹਿ ਦਿੱਤਾ ਕਿ ਸੱਚ ਖੰਡ ਦੇ ਪਿੱਛੇ ਜਾ ਕੇ ਥਾਂ ਦੇ ਦਿੱਤੀ ਕਿ ਆਪਣਾ ਡੇਰਾ ਜਾ ਕੇ ਉੱਥੇ ਬਣਾ ਲਵੋ।
ਤਬ ਤੈ ਕਤੀ ਪਾਤਸ਼ਾਹੀ ਦਿੱਲੀ ਤਬ ਤੇ ਤੁਰਕ ਕਲਾ ਪਈ ਢਿੱਲੀ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਦੀ ਜਿਹੜੀ ਪਾਤਸ਼ਾਹ ਸੀ ਉਹ ਘਟਨੇ ਸ਼ੁਰੂ ਹੋ ਗਏ ਤੇ ਤੁਰਕਾਂ ਦੀ ਜਿਹੜੀ ਕਲਾ ਸੀ ਉਹ ਢਿੱਲੀ ਪੈ ਗਈ ਹੈ।
ਦੋਹੇਰਾ ਫਿਰ ਦਸਵੇਂ ਪਾਤਸ਼ਾਹ ਤੋਂ ਵਧਿਓ ਤੁਰਕਨ ਵੈਰ। ਜੁਗਲੀ ਖਾਈ ਪਹਾੜੀਅਨ ਗਇਓ ਚੰਗਿਆਰੇ ਪੈਰ।
ਫਿਰ ਕਹਿਣ ਲੱਗੇ ਸਮਾਂ ਆਇਆ ਕਲਗੀਧਰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਕਲਗੀਧਰ ਪਾਤਸ਼ਾਹ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਪਾਤਸ਼ਾਹ ਜੀ ਤਖਤਾਂ ਤੇ ਸੁਸ਼ੋਭਿਤ ਹੋਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਇਹਨਾਂ ਤੁਰਕਾਂ ਨੇ ਵੈਰ ਵਧਾਉਣਾ ਸ਼ੁਰੂ ਕੀਤਾ। ਇਹਨਾਂ ਚੁਗਲੀ ਖਾਧੀ ਪਹਾੜੀਆਂ ਨੇ ਮਿਲ ਕੇ ਮੁਗਲ ਬਾਦਸ਼ਾਹ ਦੇ ਕੋਲ ਜਾ ਕੇ ਕਹਿਣ ਲੱਗੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਇੱਕ ਫੌਜ ਤਿਆਰ ਕਰ ਰਿਹਾ, ਉਹ ਫੌਜ ਤਿਆਰ ਕਰਕੇ ਦਿੱਲੀ ਤੇ ਹਮਲਾ ਕਰਕੇ ਲਾਹੌਰ ਤੇ ਹਮਲਾ ਕਰਕੇ ਆਪਣਾ ਕਬਜ਼ਾ ਕਰ ਲਵੇਗਾ, ਆਪਣਾ ਰਾਜ ਭਾਗ ਕਾਇਮ ਕਰਨਾ ਚਾਹੁੰਦਾ ਹੈ। ਇਸ ਪ੍ਰਕਾਰ ਦੇ ਨਾਲ ਜਦੋਂ ਇਹਨਾਂ ਪਹਾੜੀਆਂ ਨੇ ਬਾਦਸ਼ਾਹ ਦੇ ਕੋਲ ਜਾ ਕੇ ਚੁਗਲੇ ਖਾਦੇ, ਉਹ ਜਿਹੜੀ ਚੁਗਲੇ ਰੂਪ ਚੰਗਿਆੜੀ ਸੀ, ਉਸ ਚੰਗਿਆੜੀ ਨੇ ਲੜਾਈ ਰੂਪ ਅੱਗ ਦਾ ਰੂਪ ਧਾਰਨ ਕਰ ਲਿਆ।
ਕਾਜੀ ਮੁਗਲਾਂ ਨੂੰ ਤੁਰਕ ਸਿਖਾਏ,
ਹੁਣ ਜਿਹੜੇ ਕਾਜੀ ਸਨ ਉਹਨਾਂ ਮੁਗਲਾਂ ਨੂੰ ਤੁਰਕਾਂ ਨੂੰ ਸਿੱਖਿਆ ਦੇਣ ਲੱਗੇ, ਇਹਨਾਂ ਨੂੰ ਸਿਖਾਉਣ ਲੱਗੇ ਹਨ।
ਕਰਾਰ ਬਾਬਰ ਕਾ ਦੇ ਬੁਲਾਏ,
ਬਾਬਰ ਨੇ ਜਿਹੜਾ ਕੌਲ ਇਕਰਾਰ ਕੀਤਾ ਸੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਨਾਲ ਕਿ ਤੁਸੀਂ ਸਾਨੂੰ ਬਾਦਸ਼ਾਹੀ ਬਖਸ਼ਿਸ਼ ਕੀਤੀ ਹੈ, ਸਾਡੇ ਤੇ ਰਹਿਮਤ ਕੀਤੀ ਹੈ, ਤੇ ਅਸੀਂ ਕਦੇ ਵੀ ਗੁਰੂ ਘਰ ਦੇ ਨਾਲ ਵੈਰ ਨਹੀਂ ਰੱਖਾਂਗੇ, ਹਮੇਸ਼ਾ ਗੁਰੂ ਘਰ ਦੇ ਨਾਲ ਮਿੱਤਰਤਾ ਭਾਵ ਰੱਖਾਂਗੇ। ਉਹ ਜਿਹੜਾ ਕੀਤਾ ਹੋਇਆ ਇਕਰਾਰ ਸੀ ਇਹਨਾਂ ਨੇ ਭੁਲਾ ਦਿੱਤਾ ਹੈ।
ਹਿੰਦਨ ਹਿੰਦ ਕਬ ਦੇਈ ਕਹਾਵੇ,
ਹੁਣ ਇਹ ਕਹਿਣ ਲੱਗੇ ਹਿੰਦੁਸਤਾਨ ਦਾ ਰਾਜ ਕਹਿੰਦੇ ਹਨ ਕਿ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਿੱਤਾ ਹੈ, ਕੌਣ ਕਹਿੰਦਾ ਕਿ ਹਿੰਦੁਸਤਾਨ ਦਾ ਸਾਨੂੰ ਇਸ ਤਰ੍ਹਾਂ ਪ੍ਰਾਪਤ ਹੋਇਆ ਰਾਜ।
ਪੈਗੰਬਰ ਆਪ ਬਣਾਵੇ,
ਤੇ ਹੁਣ ਇਹ ਲੋਕਾਂ ਦੇ ਵਿੱਚ ਗੱਲਾਂ ਬਣਾਉਂਦੇ ਹਨ, ਤੇ ਗੱਲਾਂ ਬਣਾ ਕੇ ਲੋਕਾਂ ਦੇ ਵਿੱਚ ਇਹ ਗੱਲ ਸਾਬਤ ਕਰਨੀ ਚਾਹੁੰਦੇ ਹਨ ਕਿ ਸਾਡੇ ਜਿਹੜੇ ਪੀਰ ਤੇ ਪੈਗੰਬਰ ਹੋਏ ਹਨ ਉਹਨਾਂ ਪੀਰ ਪੈਗੰਬਰਾਂ ਨੇ ਸਾਨੂੰ ਹਿੰਦੁਸਤਾਨ ਦਾ ਰਾਜ ਦਿੱਤਾ ਹੈ, ਕੋਈ ਐਸਾ ਨਾਨਕ ਨਹੀਂ ਹੋਇਆ ਜਿਹਨੇ ਸਾਨੂੰ ਰਾਜ ਬਖਸ਼ਿਆ, ਅੱਜ ਉਸ ਬਖਸ਼ਿਸ਼ ਨੂੰ ਭੁਲਾ ਦਿੱਤਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਸ ਬਖਸ਼ਿਸ਼ ਨੂੰ ਭੁਲਾ ਕੇ ਆਪਣੇ ਪੀਰ ਪੈਗੰਬਰਾਂ ਦੇ ਉਸਤਤ ਕਰਕੇ ਕਹਿੰਦੇ ਸਾਨੂੰ ਰਾਜ ਉਹਨਾਂ ਨੇ ਦਿੱਤਾ ਹੈ।
ਗੁਰੂ ਗੋਬਿੰਦ ਸਿੰਘ ਸੁਣ ਗੁੱਸਾ ਆਇਆ, ਤੁਰਕ ਨਾਸਿਤ ਪੰਥ ਬਣਾਇਆ।
ਜਦੋਂ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਤੀ ਐਸੇ ਸ਼ਬਦ ਵਰਤਨੇ ਇਹਨਾਂ ਨੇ ਸ਼ੁਰੂ ਕੀਤੇ, ਸਾਰੇ ਕੌਲ ਤੇ ਇਕਰਾਰ ਭੁਲਾ ਦਿੱਤੇ ਔਰ ਕਹਿਣ ਲੱਗੇ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਬਾਦਸ਼ਾਹੀ ਦਿੱਤੀ ਹੈ, ਤੇ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਐਸਾ ਸੁਣਿਆ ਕਿ ਇਹ ਅਕਿਰਤ ਘਨ ਹੋ ਗਏ ਹਨ ਬਖਸ਼ਿਸ਼ਾਂ ਪਾ ਕੇ, ਤੇ ਕਹਿ ਸਤਿਗੁਰੂ ਪਾਤਸ਼ਾਹ ਜੀ ਨੂੰ ਐਸਾ ਸੁਣ ਕੇ ਹੁਣ ਮਨ ਦੇ ਅੰਦਰ ਗੁੱਸਾ ਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਜਾਣ ਲਿਆ ਕਿ ਇਹਨਾਂ ਤੁਰਕਾਂ ਦਾ ਨਾਸ਼ ਕਰਨਾ ਹੋਵੇਗਾ, ਤੁਰਕਾਂ ਦਾ ਰਾਜ ਖਤਮ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਨਿਰਾਲਾ ਪੰਥ, ਇੱਕ ਜਿਹੜਾ ਖਾਲਸਾ ਪੰਥ ਬਣਾਇਆ ਹੈ।
ਮੈਂ ਪੰਥ ਪ੍ਰਗਟ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ, ਪੁੱਤਰ ਚਾਲੇ ਦੇ ਅਖਾਏ, ਪੰਥ ਖਾਤਰ ਨਿਜ ਅੰਸ ਗਵਾਏ।
ਹੁਣ ਕਪਤਾਨ ਮਰੇ ਨੂੰ ਸਰਦਾਰ ਰਤਨ ਸਿੰਘ ਜੀ ਭੰਗੂ ਦੱਸ ਰਹੇ ਹਨ ਕਿ ਇਸ ਪ੍ਰਕਾਰ ਦੇ ਨਾਲ ਖਾਲਸਾ ਪੰਥ ਦੀ ਗੁਰੂ ਪਾਤਸ਼ਾਹ ਜੀ ਨੇ ਸਿਰਜਣਾ ਕੀਤੀ, ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਸਨ, ਚਾਰੇ ਪੁੱਤਰ ਜਿਹੜੇ ਆਪਣੇ ਸਨ ਗੁਰੂ ਪਾਤਸ਼ਾਹ ਜੀ ਨੇ ਸ਼ਹੀਦ ਕਰਵਾ ਦਿੱਤੇ, ਪੰਥ ਖਾਤਰ ਨਿਜ ਅੰਸ਼ ਗਵਾਈ, ਆਪਣੇ ਪੰਥ ਨੂੰ ਸਤਿਗੁਰੂ ਪਾਤਸ਼ਾਹ ਜੀ ਵਧਾਉਣ ਦੇ ਵਾਸਤੇ, ਆਪਣੇ ਪੰਥ ਦੇ ਵਿੱਚ ਵਾਧਾ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜਿਹੜੇ ਅੰਸ਼ ਸੀ ਉਹ ਕੁਰਬਾਨ ਕਰ ਦਿੱਤੇ। ਗੁਰੂ ਖਾਲਸਾ ਜੀ ਅੱਜ ਵਿਚਾਰਨ ਦੀ ਲੋੜ ਹੈ, ਅੱਜ ਜਦੋਂ ਸਮੇਂ ਦੇ ਹਾਲਾਤ ਵੇਖਦੇ ਆ ਨੌਜਵਾਨ ਪੀੜ੍ਹੀ ਵੱਲ, ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਖਾਲਸੇ ਨੂੰ ਆਪਣਾ ਪੁੱਤਰ ਬਣਾਇਆ। ਅੱਜ ਸਾਡੀ ਨੌਜਵਾਨ ਪੀੜ੍ਹੀ ਪਤਤ ਪੁਣੇ ਵਿੱਚ ਨਸ਼ਿਆਂ ਵਿੱਚ ਗ੍ਰਸਤ ਹੋਈ ਜਾ ਰਹੀ ਹੈ, ਅੱਜ ਲੋੜ ਹੈ ਸਾਨੂੰ ਆਪ ਇਤਿਹਾਸ ਨੂੰ ਪੜ੍ਹਨ ਦੇ, ਸੁਣਨ ਦੇ ਤੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਦੇ, ਅੱਜ ਲੋੜ ਹੈ ਸਾਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ, ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਦੀ। ਗੁਰੂ ਖਾਲਸਾ ਜੀ ਸਾਨੂੰ ਜਾਗਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪੰਥ ਦੀ ਖਾਤਰ, ਪੰਥ ਨੂੰ ਪਿਆਰ ਕਰਦੇ ਹਨ ਕਲਗੀਧਰ ਪਾਤਸ਼ਾਹ, ਪੰਥ ਦੇ ਵਿੱਚ ਵਾਧਾ ਕਰਨ ਦੇ ਲਈ ਆਪਣੇ ਜਿਹੜੇ ਅੰਸ਼ ਉਹ ਗਵਾ ਦਿੱਤੀ, ਕੁਰਬਾਨ ਕਰ ਦਿੱਤੇ ਹੈ।
ਦੋਹੇਰਾ ਤਬ ਮਾਲੀ ਹਮ ਪੁੱਛਿਓ ਕਿਮ ਬੰਸ ਅੰਤ ਰੱਖੈ ਨਾ ਦੋਏ।
ਤੇ ਹੁਣ ਜਦੋਂ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਦੱਸਿਆ ਕਿ ਖਾਲਸਾ ਪੰਥ ਦੀ ਖਾਤਰ, ਖਾਲਸਾ ਪੰਥ ਨੂੰ ਵਧਾਉਣ ਦੇ ਲਈ, ਆਪਣੇ ਬੰਸ਼ ਨੂੰ ਵਧਾਉਣ ਦੇ ਲਈ ਆਪਣੀ ਅੰਸ਼ ਕੁਰਬਾਨ ਕਰ ਦਿੱਤੀ, ਤੇ ਹੁਣ ਮਾਲੀ ਜਿਹੜਾ ਕਪਤਾਨ ਮਰੇ ਪੁੱਛਦਾ ਹੈ ਕਹਿੰਦਾ ਕਿਮ ਬੰਸ ਅੰਸ ਰੱਖਿਆ ਨਾ ਦੋਏ, ਕਹਿੰਦਾ ਗੁਰੂ ਪਾਤਸ਼ਾਹ ਜੀ ਨੇ ਇਹ ਕਿਉਂ ਕੀਤਾ, ਉਹ ਦੋਵੇਂ ਰੱਖ ਲੈਂਦੇ, ਆਪਣੇ ਅੰਸ ਵੀ ਰੱਖ ਲੈਂਦੇ ਤੇ ਆਪਣੇ ਬੰਸ ਵੀ ਕਾਇਮ ਰੱਖ ਲੈਂਦੇ।
ਅੰਸ ਹੋਏ ਫਿਰ ਬੰਸ ਪਰ ਉਤਨੋ ਹੇਤ ਨਾ ਹੋਏ।
ਪ੍ਰਸ਼ਨ ਕਰਦਾ ਕਪਤਾਨ ਮਰੇ, ਹੁਣ ਉੱਤਰ ਦੇ ਰਹੇ ਹਨ, ਜਦੋਂ ਉੱਤਰ ਦਿੱਤਾ ਉਹਦੇ ਸਵਾਲ ਦਾ ਸੁਣ ਕੇ ਕਹਿਣ ਲੱਗੇ ਅੰਸ ਹੋਏ ਫਿਰ ਬੰਸ ਪਰ ਉਤਨੋ ਹੇਤ ਨਾ ਹੋਏ। ਕਹਿੰਦੇ ਜੇ ਆਪਣੀ ਅੰਸ ਕੋਲ ਹੋਵੇ, ਹੁਣ ਆਪਣਾ ਪੁੱਤਰ ਕੋਲ ਹੋਵੇ ਤੇ ਦੂਜੇ ਦੇ ਪੁੱਤਰ ਨੂੰ ਓਨਾ ਪਿਆਰ ਨਹੀਂ ਦਿੱਤਾ ਜਾ ਸਕਦਾ ਜਿੰਨਾ ਆਪਣੇ ਪੁੱਤਰ ਨੂੰ ਪਿਆਰ ਕਰੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਆਪਣਾ ਅੰਸ ਇਸ ਕਰਕੇ ਕੁਰਬਾਨ ਕਰ ਦਿੱਤਾ ਕਿ ਜੇ ਸਾਡੇ ਪੁੱਤਰ ਕੋਲ ਹੋਣਗੇ ਤੇ ਖਾਲਸੇ ਪੰਥ ਨਾਲ ਉਤਨਾ ਪ੍ਰੇਮ ਨਹੀਂ ਵਧੇਗਾ। ਖਾਲਸੇ ਪੰਥ ਦੇ ਨਾਲ ਪ੍ਰੇਮ ਵਧਾਉਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਅੰਸ ਕੁਰਬਾਨ ਕਰ ਦਿੱਤੇ ਹੈ।
ਦੱਤਾ ਤ੍ਰੈ ਗੋਰਖ ਸਿੱਧ ਪੰਥ ਰੱਖਾ ਉਹਨੇ ਰੱਖੀ ਨਾ ਬਿੰਦ।
ਹੋਰ ਉਦਾਹਰਣਾਂ ਦੇ ਕੇ ਦੱਸ ਰਹੇ ਹਨ, ਦੱਤਾ ਤ੍ਰੈ ਔਰ ਗੋਰਖ ਸਿੱਧ ਇਹ ਪਾਰਸਨਾਥ ਔਰ ਦੱਤਾ ਤ੍ਰੈ ਇਹ ਸ਼ਿਵਜੀ ਦੇ ਦੋ ਅਵਤਾਰ ਮੰਨੇ ਗਏ ਹਨ, ਇਹ ਹੋਏ ਹਨ ਕਹਿੰਦੇ। ਔਰ ਗੋਰਖ ਸਿੱਧ ਸਿੱਧਾਂ ਦੇ ਵਿੱਚੋਂ ਗੋਰਖ ਹੋਏ ਹਨ। ਪੰਥ ਰੱਖਾ ਉਹਨਾਂ ਰੱਖੀ ਨਾ ਬਿੰਦ, ਉਹਨਾਂ ਨੇ ਗ੍ਰਹਿਸਥ ਬਿੰਦ ਨਹੀਂ ਰੱਖੇ, ਗ੍ਰਹਿਸਥ ਧਾਰਨ ਨਹੀਂ ਕੀਤਾ, ਇਸ ਕਰਕੇ ਉਹਨਾਂ ਨੇ ਵੀ ਆਪਣਾ ਜਿਹੜਾ ਹੈ ਬੰਸ ਵਧਾਇਆ, ਭਾਵ ਆਪਣਾ ਪੰਥ ਜਿਹੜਾ ਅੱਗੇ ਤੋਰਿਆ ਹੈ।
ਮੁਹੰਮਦ ਨੇ ਵੀ ਅੰਸ ਗਵਾਏ ਉੱਤਮ ਬੰਸ ਉਹਨੇ ਰੱਖਿਓ ਵਧਾਏ।
ਜਿਹੜੇ ਮੁਹੰਮਦ ਜੀ ਹੋਏ ਹਨ, ਮੁਹੰਮਦ ਜੀ ਨੇ ਵੀ ਆਪਣੀ ਜਿਹੜੀ ਅੰਸ ਸੀ, ਆਪਣੇ ਪੁੱਤਰ ਜਿਹੜੇ ਸਨ ਉਹ ਜਿਬਾ ਕਰਵਾ ਦਿੱਤੇ ਸਨ, ਖਤਮ ਕਰਵਾ ਦਿੱਤੇ ਸਨ। ਕਿਉਂ? ਉਹਨੇ ਵੀ ਜਿਹੜੀ ਆਪਣੀ ਬੰਸ ਸੀ ਉਹਨੂੰ ਵਧਾਇਆ, ਉਹਦੇ ਵਿੱਚ ਵਾਧਾ ਕੀਤਾ ਹੈ।
ਮਰੀ ਕਈ ਕਿਮ ਤੁਰਕ ਦਿਓ ਦੋਸ਼, ਇਮ ਕਰ ਕਰੀ ਤੀ ਸਤਿਗੁਰ ਹੋਤ।
ਕਹਿਣ ਲੱਗਾ ਹੁਣ ਕਪਤਾਨ ਮਰੇ ਸਰਦਾਰ ਰਤਨ ਸਿੰਘ ਭੰਗੂ ਦੇ ਕੋਲੋਂ ਇਹ ਜਵਾਬ ਸੁਣ ਕੇ ਕਹਿੰਦਾ ਫਿਰ ਤੁਸੀਂ ਇਹ ਦੁਸ਼ਟਾਂ ਆਪਣੇ ਮੁਗਲਾਂ ਨੂੰ ਕਿਉਂ ਦੋਸ਼ ਦਿੰਦੇ ਹੋ, ਉਹਨਾਂ ਦੇ ਤੁਰਕਾਂ ਨੂੰ ਕਿਉਂ ਦੋਸ਼ ਦਿੰਦੇ ਹੋ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਖਾਲਸਾ ਪੰਥ ਵਧਾਉਣ ਦੇ ਲਈ ਆਪਣੇ ਪੁੱਤਰ ਜਿਹੜੇ ਕੁਰਬਾਨ ਕਰ ਦਿੱਤੇ, ਆਪਣੇ ਅੰਸ਼ ਕੁਰਬਾਨ ਕਰ ਦਿੱਤੇ, ਪਰ ਹੁਣ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਆਪਣੇ ਮਨ ਦਾ ਹੀ ਵਿਚਾਰ ਸੀ ਆਪਣੇ ਅੰਸ਼ ਕੁਰਬਾਨ ਕਰਨ ਦਾ, ਫਿਰ ਤੁਸੀਂ ਤੁਰਕਾਂ ਨੂੰ ਦੋਸ਼ ਕਿਉਂ ਦਿੰਦੇ ਹੋ?
ਸੋ ਹਮ ਮਾਲੀ ਉੱਤਰ ਦਿਓ ਖੂਨ ਸ਼ਹਿਜ਼ਾਦਨ ਕੋ ਸਿਰ ਲਿਓ।
ਕਪਤਾਨ ਮਰੇ ਦਾ ਇਹ ਗੱਲ ਸੁਣ ਕੇ ਹੁਣ ਰਤਨ ਸਿੰਘ ਜੀ ਭੰਗੂ ਜਵਾਬ ਦਿੰਦੇ ਹਨ, ਕਹਿਣ ਲੱਗੇ ਫਿਰ ਮੈਂ ਕਪਤਾਨ ਮਰੇ ਨੂੰ ਉੱਤਰ ਦਿੱਤਾ ਕਿ ਇਹ ਜਿਹੜਾ ਦੋਸ਼ ਸੀ ਉਹਨਾਂ ਸ਼ੀਰਜ਼ਾਦਿਆਂ ਨੂੰ ਸ਼ਹੀਦ ਕਰਨ ਦਾ, ਜਿਹੜੇ ਅਜੇ ਦੁੱਧ ਚੁੰਘਣ ਵਾਲੇ ਬੱਚੇ ਸਨ ਜਿਨ੍ਹਾਂ ਦਾ ਦੋਸ਼ ਕੋਈ ਨਹੀਂ ਸੀ ਉਹਨਾਂ ਨੂੰ ਇਹਨੇ ਸ਼ਹੀਦ ਕਰ ਦਿੱਤਾ, ਉਹ ਪਾਪ ਲੱਗਿਆ ਇਹਨਾਂ ਤੁਰਕਾਂ ਦੇ ਸਿਰ ਤੇ, ਉਹ ਦੋਸ਼ ਇਹਨਾਂ ਤੁਰਕਾਂ ਨੂੰ ਦੇਣ ਵਾਸਤੇ, ਇਹਨਾਂ ਤੁਰਕਾਂ ਨੂੰ ਇਹਨਾਂ ਦੀ ਕੁੱਲ ਨੂੰ ਗਾਲਣ ਦੇ ਵਾਸਤੇ, ਜੜ ਪੁੱਟਣ ਦੇ ਵਾਸਤੇ ਦੋਸ਼ ਉਹਨਾਂ ਦੇ ਸਿਰ ਤੇ ਲਾਇਆ ਹੈ।
ਤੁਰਕਨ ਕੋ ਗੁਰ ਚਾਤ ਗਾਰਨ,
ਕਿਉਂਕਿ ਸਤਿਗੁਰ ਪਾਤਸ਼ਾਹ ਜੀ ਹੁਣ ਤੁਰਕਾਂ ਦੀ ਜਿਹੜੀ ਕੁੱਲ ਹੈ ਉਹਨੂੰ ਗਾਲਣਾ ਚਾਹੁੰਦੇ ਹਨ ਕਿ ਤੁਰਕ ਜਿਹੜੇ ਜ਼ੁਲਮੀ ਹੋ ਗਏ, ਦੁਨੀਆਂ ਦੇ ਉੱਤੇ ਜ਼ੁਲਮ ਕਰ ਰਹੇ ਹਨ।
ਕਰ ਫੋਰ ਦਲੀ ਸਿਰ ਆਇਓ ਦੋਸ਼ ਸਿਰ ਉਨੇਤ ਕਾਰਨ।
ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਦੋਸ਼ ਹੈ ਤੁਰਕਾਂ ਦੇ ਸਿਰ ਤੇ ਲੱਗਦਾ, ਤੁਰਕਾਂ ਦੇ ਸਿਰ ਤੇ ਇਹ ਦੋਸ਼ ਲੱਗ ਰਿਹਾ ਹੈ।
ਰਚਨਾ ਰਚੀ ਪੰਥ ਇਤ ਕਾਰਨ, ਸਿੱਖ ਉਭਾਰਨ ਦੁਸ਼ਟ ਸੰਗਾਰਨ।
ਇਸ ਪ੍ਰਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਇਹ ਰਚਨਾ ਰਚੀ ਹੈ ਪੰਥ ਨੂੰ ਵਧਾਉਣ ਦੇ ਕਾਰਨ, ਪੰਥ ਨੂੰ ਸਾਜਣ ਦੇ ਕਾਰਨ, ਸਿੱਖ ਆਪਣੇ ਜਿਹੜੇ ਸਿੱਖ ਹਨ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਨੂੰ ਅੱਗੇ ਵਧਾ ਕੇ ਰਾਜ ਭਾਗ ਆਪਣੇ ਸਿੱਖਾਂ ਨੂੰ ਦੇਣ ਦੇ ਵਾਸਤੇ, ਦੁਸ਼ਟਾਂ ਜਿਹੜੇ ਪਾਪੀ ਲੋਕ ਤੁਰਕ ਲੋਕ ਪਾਪ ਕਰ ਰਹੇ ਹਨ ਉਹ ਦੁਸ਼ਟਾਂ ਨੂੰ ਸੰਘਾਰਨ ਦੇ ਲਈ, ਖਤਮ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਕਲਾ ਵਰਤਾਈ ਹੈ।
ਦੇ ਆਪ ਹੀ ਤੁਰਕ ਸਿਰ ਲਾਏ ਜਾਤ ਆਪਣੋ ਪੰਥ ਵਧਾਏ।
ਤਾਂ ਹੀ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਆਪਣੀ ਦੇਹ ਜਿਹੜੀ ਉਹ ਤੁਰਕਾਂ ਦੇ ਸਿਰ ਤੇ ਆਪਣਾ ਆਪ ਕੁਰਬਾਨ ਕਰਕੇ ਦੋਸ਼ ਉਹਨਾਂ ਦੇ ਸਿਰ ਤੇ ਲਾਇਆ। ਚਾਹਤੇ ਆਪਣੋ ਪੰਥ ਵਧਾਈ, ਆਪਣੇ ਪੰਥ ਨੂੰ ਵਧਾਉਣਾ ਚਾਹੁੰਦੇ ਹਨ ਸਤਿਗੁਰ ਪਾਤਸ਼ਾਹ ਜੀ।
ਅਕੈ ਬੰਸ ਕੈ ਅੰਸ ਹੀ ਹੋਏ,
ਜਿਵੇਂ ਬੰਸ ਕੈ ਅੰਸ ਹੀ ਹੋਏ, ਜਿਸ ਤਰ੍ਹਾਂ ਹੋਰ ਵੀ ਉਦਾਹਰਣਾਂ ਦੇ ਕੇ ਰਤਨ ਸਿੰਘ ਭੰਗੂ ਜੀ ਦੱਸ ਰਹੇ ਹਨ।
ਰਾਮ ਕ੍ਰਿਸ਼ਨ ਵੀ ਕਰੇ ਨਾ ਦੋਏ,
ਕਹਿਣ ਲੱਗੇ ਪਹਿਲਾਂ ਅੰਸ ਨੂੰ ਅੱਗੇ ਮੁੱਖ ਰੱਖਿਆ ਗਿਆ। ਦੁਨੀਆਂ ਦੇ ਵਿੱਚ ਜਿਸ ਤਰ੍ਹਾਂ ਰਾਮ ਚੰਦਰ ਜੀ ਆਏ ਹਨ, ਸ਼੍ਰੀ ਕ੍ਰਿਸ਼ਨ ਜੀ ਆਏ ਹਨ, ਉਹਨਾਂ ਨੇ ਜਿਹੜਾ ਰਾਜ ਭਾਗ ਆਪਣੇ ਪੁੱਤਰਾਂ ਨੂੰ ਦਿੱਤਾ, ਕਿਉਂਕਿ ਉਹਨਾਂ ਦਾ ਆਪਣੇ ਪੁੱਤਰਾਂ ਦੇ ਨਾਲ ਪ੍ਰੇਮ ਸੀ, ਇਸ ਕਰਕੇ ਜਿਹੜਾ ਰਾਜ ਭਾਗ ਸੀ ਉਹਨਾਂ ਆਪਣੇ ਅੰਸ਼ ਅੱਗੇ ਰੱਖੇ, ਰਾਜ ਭਾਗ ਆਪਣੇ ਪੁੱਤਰਾਂ ਨੂੰ ਦੇਣਾ ਕੀਤਾ ਹੈ। ਸੋ ਇਸ ਪ੍ਰਕਾਰ ਦੇ ਨਾਲ ਹੁਣ ਰਤਨ ਸਿੰਘ ਭੰਗੂ ਕਪਤਾਨ ਮਰੇ ਨੂੰ ਇਹ ਸਾਰਾ ਪ੍ਰਸੰਗ ਦੱਸ ਰਹੇ ਹਨ। ਕਲਗੀਧਰ ਪਾਤਸ਼ਾਹ ਜੀ ਦਾ ਇਹ ਪ੍ਰਸੰਗ ਜੋ ਆਪ ਜੀ ਸਰਵਣ ਕਰ ਰਹੇ ਹੋ ਅੱਗੇ ਅੱਗੇ, ਕਿਵੇਂ ਗੁਰੂ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਅੱਗੇ ਪੁੱਛੇਗਾ ਕਪਤਾਨ ਮਰੇ ਕਿ ਖਾਲਸਾ ਪੰਥ ਦੀ ਸਿਰਜਣਾ ਕਰਨ ਦੀ ਲੋੜ ਕਿਉਂ ਪਈ, ਹੁਣ ਉਹਦਾ ਜਵਾਬ ਦੇਣਗੇ ਸਰਦਾਰ ਰਤਨ ਸਿੰਘ ਜੀ ਭੰਗੂ। ਇਹ ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ।